ਹਿੰਦੁਸਤਾਨ ਦੇ ਤਖਤ ਵਿੱਚ ਖਲਬਲੀ ਮੱਚੀ ਹੋਈ ਹੈ। ਸ਼ਾਹਜਹਾਨ ਬਿਮਾਰ ਹੋਇਆ ਤੇ ਉਹਦੇ 4 ਪੁੱਤਰ ਨੇ, ਚਾਰਾਂ ਵਿੱਚ ਹੋੜ ਲੱਗੀ ਹੈ ਕਿ ਮੈਂ ਤਖਤ ਤੇ ਬੈਠਾ। ਸ਼ਾਹਜਹਾਨ ਨੇ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਵਲੀਅਤ ਮੁਕਰਰ ਕੀਤਾ। ਤਿੰਨਾਂ ਨੂੰ ਸੁਜਾ ਮੁਹੰਮਦ ਨੂੰ ਬੰਗਾਲ ਦਾ ਇਲਾਕਾ ਦੇ ਦਿੱਤਾ, ਮੁਰਾਦ ਬਖਸ਼ ਨੂੰ ਗੁਜਰਾਤ ਦਾ ਇਲਾਕਾ ਦੇ ਦਿੱਤਾ ਤੇ ਔਰੰਗਜ਼ੇਬ ਨੂੰ ਦੱਖਣ ਦਿਸ਼ਾ ਦੇ ਦਿੱਤੀ। ਪਰ ਹੁਣ ਇਹ ਤਿੰਨੇ ਦਿੱਲੀ ਤਖ਼ਤ ਤੇ ਕਾਬਜ ਹੋਣਾ ਚਾਹੁੰਦੇ ਨੇ। ਸ਼ਾਹਜਹਾਨ ਦੀ ਬਿਮਾਰੀ ਤੋਂ ਬਾਅਦ ਖਾਨਾ ਜੰਗੀ ਦਾ ਮਾਹੌਲ ਬਣਿਆ, ਆਪੋ ਧਾਪੀ ਪੈ ਗਈ। ਸੂਬੇਦਾਰਾਂ ਨੇ ਬਗਾਵਤ ਕਰ ਦਿੱਤੀ, ਲੁਟੇਰਿਆਂ ਨੇ ਲੁੱਟਾਂ ਖੋਹਾਂ ਸ਼ੁਰੂ ਕਰ ਦਿੱਤੀਆਂ। ਸੁਜਾ ਮੁਹੰਮਦ ਵੱਧਾ ਵੱਧਾ ਬੰਗਾਲ ਤੋਂ ਪਟਨਾ, ਪਟਨੇ ਤੋਂ ਕਾਂਸ਼ੀ ਤੱਕ, ਬਨਾਰਸ ਤੱਕ ਆ ਗਿਆ ਔਰ ਮਨ 'ਚ ਮਨਸਾ ਰੱਖਦਾ ਕਿ ਹੁਣ ਮੈਂ ਛੇਤੀ ਨਾਲ ਆਗਰੇ ਤੇ ਦਿੱਲੀ ਤੇ ਵੀ ਕਬਜ਼ਾ ਕਰਾਂ। ਇੱਧਰ ਦਾਰਾ ਸ਼ਿਕੋਹ ਨੇ ਵੀ ਪੂਰੀ ਤਿਆਰੀ ਕੀਤੀ ਹੈ, ਹੁਣ ਸਾਰਾ ਰਾਜ ਸਾਜ ਆਪਣੇ ਹੱਥ 'ਚ ਸਾਂਭਣ ਲੱਗਾ। ਇਹ ਪ੍ਰਸੰਗ ਮਹਾਂਕਵੀ ਜੀ ਇਸ ਕਰਕੇ ਦੱਸ ਰਹੇ ਨੇ, ਤੁਰਕਾਂ ਦੀ ਜਿਹੜੀ ਕਥਾ ਹੈ, ਕਿ ਔਰੰਗਜ਼ੇਬ ਬਾਦਸ਼ਾਹ ਕਿਵੇਂ ਬੈਠਾ ਤਖ਼ਤ 'ਤੇ, ਆਪਣੇ ਭਰਾਵਾਂ ਨੂੰ ਕਤਲ ਕਰਕੇ, ਪਿਓ ਨੂੰ ਕਤਲ ਕਰਕੇ, ਵੀ ਕਿੱਡਾ ਜਰਵਾਣਾ ਬਾਦਸ਼ਾਹ ਸੀ ਉਹ, ਅਤੇ ਫਿਰ ਉਸੇ ਨੇ ਗੁਰੂ ਘਰ ਨਾਲ ਕਿਵੇਂ ਮੱਥਾ ਲਾਇਆ। ਇਸ ਕਰਕੇ ਮਹਾਂਕਵੀ ਜੀ ਉਹ ਥੋੜ੍ਹੇ ਜਿਹੇ ਪ੍ਰਸੰਗ ਜਿਹੜੇ ਇਹਨਾਂ ਦੇ ਰਾਜ ਭਾਗ ਦੇ ਹਨ ਉਹ ਗੁਰਪ੍ਰਤਾਪ ਵਿੱਚ ਲਿਖ ਰਹੇ ਨੇ, ਕਿਉਂਕਿ ਇਹਦਾ ਗੁਰੂ ਘਰ ਨਾਲ ਸੰਬੰਧ ਜੁੜਦਾ ਔਰੰਗਜ਼ੇਬ ਦਾ, ਕਿਉਂਕਿ ਇਹਨੇ ਗੁਰੂ ਘਰ ਨਾਲ ਵਿਰੋਧ ਪਾ ਲਿਆ, ਵੈਰ ਵਿਰੋਧ ਦੀ ਬਿਰਤੀ ਰੱਖੀ, ਤੋ ਇਸ ਕਰਕੇ ਪ੍ਰਸੰਗ ਚੱਲ ਰਹੇ ਨੇ। ਆਓ ਮਹਾਰਾਜ, ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਸਮਾਂ ਹੈ, ਉਹਨਾਂ ਦੇ ਸਮੇਂ ਸਾਰਾ ਵਰਤਾਰਾ ਵਰਤ ਰਿਹਾ, ਸਤਿਗੁਰੂ ਜੀ ਕੀਰਤਪੁਰ ਸਾਹਿਬ 'ਚ ਬਿਰਾਜਮਾਨ ਹਨ। ਸਰਵਣ ਕਰੀਏ ਗੁਰੂ ਜਸ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਿਓ ਰੋਰ ਸਭ ਠੋਰ ਮੈਂ, ਮਗ ਅਟਕੀ ਚੋਂ ਓਰ।
ਸਾਰੇ ਪਾਸੇ ਇੱਕ ਵਾਰੀ ਹਿੰਦੁਸਤਾਨ 'ਚ ਪੂਰੇ 'ਚ ਰੌਲਾ ਪੈ ਗਿਆ, ਰਾਹ ਰੁਕ ਗਏ, ਲੋਕਾਂ ਨੇ ਆਉਣਾ ਜਾਣਾ ਬੰਦ ਕਰ ਦਿੱਤਾ, ਕਿਉਂਕਿ ਲੁੱਟਾਂ ਖੋਹਾਂ ਹੋਣ ਲੱਗ ਪਈਆਂ, ਲੁਟੇਰੇ ਖੋਹਣ ਲੱਗ ਪਏ ਸਭ ਕੁਝ, ਤੋ ਰਸਤੇ ਰੁਕ ਗਏ, ਆਵਾਜਾਈ ਠੱਪ ਹੋ ਗਈ।
ਨਰ ਨਾਰੀ ਮੈਂ ਤ੍ਰਾਸ ਪਾ, ਜਥਾ ਪੋਤ ਚੱਲ ਕੋਰ।
ਜਿਤਨੇ ਹਿੰਦੁਸਤਾਨ ਦੇ ਨਰ ਨਾਰੀਆਂ ਵਿੱਚ ਡਰ ਪੈਦਾ ਹੋ ਗਿਆ, ਭੈ ਪੈਦਾ ਹੋ ਗਿਆ, ਸਹਿਮ, ਲੋਕ ਡਰ ਡਰ ਕੇ ਆਪਣੇ ਘਰਾਂ ਵਿੱਚ ਰਹਿੰਦੇ, ਜਿਵੇਂ ਕਿਸੇ ਭਿਆਨਕ ਜਲ ਧਾਰਾ ਵਿੱਚ ਜਹਾਜ਼ ਹੋਵੇ ਤੇ ਜਹਾਜ਼ 'ਚ ਬੈਠੇ ਬੰਦੇ ਇਕਦਮ ਡਰ ਜਾਂਦੇ ਨੇ, ਕਹਿੰਦੇ ਉਹ ਹਾਲਾਤ ਹਿੰਦੁਸਤਾਨ ਦੇ ਲੋਕਾਂ ਦੇ ਬਣੇ ਹੋਏ ਨੇ।
ਚੌਪਈ ਦਾਰਾ ਸ਼ਿਕੋਹ ਸੁਣੀ ਸੁਧ ਸਾਰੀ।
ਦਾਰਾ ਸ਼ਿਕੋਹ ਨੇ ਜਦੋਂ ਇਹ ਸਾਰੀ ਸੁਧ ਸੁਣੀ, ਕਿਉਂਕਿ ਵਲੀ ਅਹਿਦ ਤਾਂ ਇਹੀ ਸੀ, ਬਾਦਸ਼ਾਹ ਤਾਂ ਇਸੇ ਨੂੰ ਮੁਕਰਰ ਕੀਤਾ ਹੋਇਆ ਸੀ ਸ਼ਾਹਜਹਾਨ ਨੇ, ਇਹਨੇ ਜਦੋਂ ਇਹ ਸਾਰੀ ਗੱਲ ਸੁਣੀ,
ਸ਼ਾਹਜਹਾਂ ਕੀ ਤੀਰ ਉਚਾਰੀ।
ਇਹਨੇ ਆਪਣੇ ਪਿਓ ਸ਼ਾਹਜਹਾਨ ਨੂੰ ਜਾ ਕੇ, ਉਹ ਬਿਮਾਰ ਸੀ, ਉਹਨੇ ਸਭ ਨੂੰ ਮਿਲਣੋਂ ਬੰਦ ਕੀਤਾ ਹੋਇਆ ਸੀ, ਤੂੰ ਸ਼ਾਹਜਹਾਨ ਕੋਲ ਜਾ ਕੇ ਫਿਰ ਇਹਨੇ ਸਾਰੀ ਗੱਲ ਸੁਣਾਈ।
ਗਰਦਸ਼ ਕੀ ਨਸ ਦੇਸ਼ ਅਸ਼ੇਸ਼।
ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਹ ਸਾਰੇ ਦੇਸ਼ ਦੇ ਵਿੱਚ ਗਰਦਸ਼ ਮੱਚ ਚੁੱਕੀ ਹੈ।
ਗ੍ਰਾਮ ਨਗਰ ਪੇ ਦੁਖੀ ਵਿਸ਼ੇਸ਼।
ਪਿੰਡ ਨਗਰ ਸ਼ਹਿਰ ਸਭ ਦੁਖੀ ਹਨ।
ਸ਼ਹਿਜਾਦਨ ਬੜ ਧੂਮ ਮਚਾਈ।
ਜਿਹੜੇ ਤੇਰੇ ਤਿੰਨ ਸਹਿਜਾਦੇ ਨੇ, ਔਰੰਗਜ਼ੇਬ, ਮੁਰਾਦ ਬਖਸ਼ ਤੇ ਸੁਜਾ ਮੁਹੰਮਦ, ਇਹਨਾਂ ਨੇ ਪੂਰੀ ਗਰਦਸ਼ ਮਚਾਈ ਹੋਈ ਹੈ।
ਸਰਕਸ਼ ਹੋਏ ਆਵਤ ਉਠਾਈ।
ਇਹਨਾਂ ਨੇ ਆਪਣਾ ਭਿਆਨਕ ਰੂਪ ਬਣਾ ਕਰਕੇ ਗਰਦਸ਼ ਮਚਾਈ ਹੋਈ ਤੇ ਆਕੀ ਹੋ ਕੇ ਇਹਨਾਂ ਨੇ ਆਫਤ ਬਿਪਤਾ ਪਾਈ ਹੋਈ ਹੈ ਲੋਕਾਂ ਨੂੰ।
ਨਿਕਸੋ ਵੈਰ ਕਰੋ ਕੁਛ ਗਮਨ।
ਇਹ ਬਾਦਸ਼ਾਹ ਸਲਾਮਤ, ਹੁਣ ਏਦਾਂ ਅੰਦਰ ਬਹਿ ਕੇ ਗੱਲ ਨਹੀਂ ਬਣਨੀ, ਤੁਸੀਂ ਹੁਣ ਬਾਹਰ ਨਿਕਲੋ ਤੇ ਬਾਹਰ ਨਿਕਲ ਕੇ ਥੋੜਾ ਬਹੁਤਾ ਇੱਧਰ ਉੱਧਰ ਗਮਨ ਕਰੋ, ਤਾਂ ਜੋ ਲੋਕਾਂ ਵਿੱਚ ਤੁਹਾਡਾ ਮੈਸੇਜ ਜਾਵੇ, ਸੁਨੇਹਾ ਜਾਵੇ।
ਇਤੇ ਉਤ ਦੇਖਤ ਵੈ ਹੈ ਦਮਨ।
ਜਦੋਂ ਲੋਕ ਤੈਨੂੰ ਵੇਖਣਗੇ ਬਾਹਰ ਫਿਰਦੇ ਨੂੰ, ਤਾਂ ਆਪੇ ਦਬ ਜਾਣਗੇ, ਲੋਕਾਂ ਦੇ ਅੰਦਰ ਭੈ ਪੈਦਾ ਹੋਵੇਗਾ ਵੀ ਬਾਦਸ਼ਾਹ ਮਰਿਆ ਨਹੀਂ, ਬਾਦਸ਼ਾਹ ਹਾਲੇ ਜਿਉਂਦਾ ਹੈ।
ਨਾ ਹੀ ਤਾਂ ਲਸ਼ਕਰ ਪਰੇ ਪਠਾਵੇ।
ਤੇ ਜੇ ਆਪਾਂ ਏਦਾਂ ਨਾ ਕੀਤਾ ਤੇ ਹੌਲੇ ਹੌਲੇ ਕਰਕੇ ਲਸ਼ਕਰ ਨੇ ਦਿੱਲੀ ਵੱਲ ਵਧਣ ਲੱਗ ਪੈਣਾ, ਆਲੇ ਦੁਆਲੇ ਲਸ਼ਕਰ ਲੈ ਕੇ ਹਮਲਾਵਰ ਹੋ ਕੇ ਆਉਣਗੇ।
ਬੰਦੇ ਜਾਲਮਨ ਹਤੇ ਪਲਾਵੇ
ਤੇ ਆਪਾਂ ਵੀ ਲਸ਼ਕਰ ਭੇਜੀਏ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਬੰਨੀਏ ਜਾਂ ਮਾਰ ਦੇਈਏ ਜਾਂ ਭਜਾ ਦੇਈਏ
ਆਫਤਾਬ ਸਮ ਉਦੇ ਨਾ ਹੋਵੇ
ਜਦੋਂ ਤੱਕ ਤੁਸੀਂ ਸੂਰਜ ਵਾਂਗੂ ਚੜ੍ਹਦੇ ਨਹੀਂ ਹੋ ਬਾਦਸ਼ਾਹ ਸਲਾਮਤ ਬਾਹਰ ਨਹੀਂ ਆਉਂਦੇ
ਸੁਖ ਪ੍ਰਕਾਸ਼ ਕਹੋ ਕਿਮ ਜਗ ਜੋਵੇ
ਲੋਕਾਂ ਨੂੰ ਜਗਤ ਦੇ ਲੋਕਾਂ ਨੂੰ ਪ੍ਰਕਾਸ਼ ਰੂਪੀ ਸੁਖ ਕਿਵੇਂ ਮਿਲੇਗਾ ਉਹ ਸੁਖੀ ਤਾਂ ਹੋਣਗੇ ਜੇ ਤੁਸੀਂ ਬਾਹਰ ਨਿਕਲੋਗੇ
ਚੋਰ ਅਲੂਕ ਸ਼ਿੰਗਾਲ ਅੰਧੀਰਾ
ਕਿਉਂਕਿ ਹੁਣ ਇਸ ਵੇਲੇ ਅੰਧਗਰਦੀ ਮਚੀ ਹੋਈ ਹੈ ਜਿਹਦੇ ਚ ਚੋਰਾਂ ਰੂਪੀ ਉੱਲੂ ਔਰ ਬਹੁਤ ਸਾਰੇ ਜਿਹੜੇ ਦੁਸ਼ਟ ਲੋਕ ਨੇ ਉਹ ਰਾਤ ਦੇ ਗਿੱਦੜ ਬਣ ਕੇ ਗੂੰਜ ਰਹੇ ਹਨ
ਸਭ ਕਹਿ ਦੁਸ਼ਟ ਦੇਖ ਇੱਕ ਬੀਰਾ
ਜਦੋਂ ਤੂੰ ਬਾਹਰ ਨਿਕਲੇਗਾ ਤੇਰਾ ਪ੍ਰਤਾਪ ਵੇਖ ਕੇ ਸਾਰੇ ਦੁਸ਼ਟ ਦਬਕ ਜਾਣਗੇ ਆਪੋ ਆਪਣੇ ਘਰਾਂ ਵਿੱਚ ਰੁਕ ਜਾਣਗੇ
ਸ਼ਾਹਜਾਂ ਸੁਣ ਕੇ ਸੁਤ ਬਾਤ
ਜਦੋਂ ਦਾਰਾ ਸ਼ਿਕੋਹ ਨੇ ਆਪਣੇ ਪਿਓ ਨੂੰ ਇਹ ਬੇਨਤੀ ਕੀਤੀ ਸੁਣ ਕੇ ਸ਼ਾਹਜਹਾਨ ਉਸ ਵੇਲੇ
ਭਇਓ ਲਾਚਾਰ ਮੌਨ ਪਛਤਾਤ
ਲਾਚਾਰ ਹੋਇਆ ਕਿਉਂਕਿ ਸਰੀਰ ਇਹਦਾ ਬਿਲਕੁਲ ਜ਼ਿਆਦਾ ਬਿਮਾਰ ਸੀ ਸਾਥ ਨਹੀਂ ਸੀ ਦਿੰਦਾ ਪਰ ਹੁਣ ਬਹੁਤ ਜ਼ਿਆਦਾ ਲਾਚਾਰਗੀ ਇਹਨੂੰ ਬਣੀ ਹੋਈ ਹੈ
ਤਨ ਮੈਂ ਰੁਝ ਉਤਰਾਜ ਬਿਨਾਸ਼ੀ
ਚੁੱਪ ਰਹਿ ਕੇ ਪਛਤਾਵਾ ਕਰਦਾ ਵੀ ਇੱਕ ਤਾਂ ਸਰੀਰ ਚ ਰੋਗ ਹੈ ਉਧਰੋਂ ਰਾਜ ਬਿਨਸ ਰਿਹਾ ਹੈ ਰਾਜ ਵਿੱਚ ਆਪਾ ਧਾਪੀ ਪਈ ਹੋਈ ਹੈ ਸਹਿਜਾਦੇ ਵੱਖਰੇ ਬਾਗੀ ਹੋ ਰਹੇ ਨੇ ਨਵਾਬ ਵੱਖਰੇ ਬਾਗੀ ਹੋ ਰਹੇ ਨੇ
ਦੋਨੋ ਕਠਨ ਪਰੀ ਗਰ ਫਾਸੀ
ਇਹ ਬੜੀ ਕਠਨ ਗਲ ਫਾਈ ਪੈ ਗਈ ਹੈ ਇਧਰ ਸਰੀਰ ਸਾਥ ਨਹੀਂ ਦਿੰਦਾ ਉਧਰੋਂ ਰਾਜ ਭਾਗ ਬਿਨਸ ਰਿਹਾ ਮੈਂ ਕਰਾਂ ਤਾਂ ਕਰਾਂ ਕੀ ਇਹ ਸੋਚ ਸੋਚ ਕੇ ਸ਼ਾਹਜਹਾਨ ਪਛਤਾ ਰਿਹਾ
ਸਲਤਾ ਸੋਚ ਬਿਖੀ ਮਨ ਬਹਿਓ
ਸੋਚਾਂ ਤੇ ਚਿੰਤਾ ਦੀ ਨਦੀ ਵਿੱਚ ਸ਼ਾਹਜਹਾਨ ਦਾ ਮਨ ਵਹਿ ਰਿਹਾ ਹੈ
ਨੈ ਅਲੰਬ ਥਿਰਤਾ ਕਿਤ ਲਈਓ
ਕਿਤੇ ਨੂੰ ਟੇਕ ਨਹੀਂ ਮਿਲਦੀ ਮਨ ਨਹੀਂ ਇਹਦਾ ਠਹਿਰਦਾ ਕੀ ਕਰਾਂ ਕੀ ਨਾ ਕਰਾਂ
ਸੁੱਖ ਦੁੱਖ ਸਦਾ ਰਹੀ ਸਭ ਸਾਥ
ਮਾਂ ਕਵੀ ਜੀ ਇੱਥੇ ਆਪਣੇ ਵੱਲੋਂ ਇੱਕ ਵਿਚਾਰ ਪੇਸ਼ ਕਰਦੇ ਹੈ ਕਹਿੰਦੇ ਸੁੱਖ ਤੇ ਦੁੱਖ ਸਦਾ ਬੰਦਿਆਂ ਦੇ ਨਾਲ ਰਹਿੰਦੇ ਹੈ ਜਿੰਨੇ ਵੀ ਸੰਸਾਰ ਦੇ ਜੀ ਨੇ ਸਭ ਦੇ ਨਾਲ ਸੁੱਖ ਤੇ ਦੁੱਖ ਰਹਿੰਦੇ ਹਨ
ਕਹਾਂ ਰੰਕ ਅਰ ਅਵਨੀ ਨਾਥ
ਭਾਵੇਂ ਕੋਈ ਭਿਖਾਰੀ ਹੋਵੇ ਤੇ ਭਾਵੇਂ ਕੋਈ ਪੂਰੇ ਦੇਸ਼ ਦਾ ਬਾਦਸ਼ਾਹ ਹੀ ਕਿਉਂ ਨਾ ਹੋਵੇ ਸੁੱਖ ਦੁੱਖ ਦੀ ਖੇਡ ਜਿਹੜੀ ਹੈ ਇਹ ਸਾਰਿਆਂ ਨੂੰ ਹੀ ਭੋਗਣੀ ਪੈਂਦੀ ਹੈ ਸੁੱਖ ਦੁੱਖ ਸਾਰਿਆਂ ਦੇ ਤਨ ਦੇ ਨਾਲ ਹੀ ਵਰਤਦੇ ਨੇ ਭਾਵੇਂ ਕੋਈ ਗਰੀਬੜਾ ਹੈ ਰੰਕ ਹੈ ਤੇ ਭਾਵੇਂ ਕੋਈ ਬਾਦਸ਼ਾਹ ਹੋਵੇ
ਗਿਣਤੀ ਠਾਨਤ ਰਾਤ ਬਿਤਾਈ
ਏਦਾਂ ਮਨ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਸ਼ਾਹਜਹਾਨ ਨੇ ਰਾਤ ਬਤੀਤ ਕੀਤੀ
ਹੱਟ ਤੇ ਨਿਜ ਤਿਆਰੀ ਕਰਵਾਈ
ਅਗਲੇ ਦਿਨ ਔਖੇ ਸੌਖੇ ਰਾਜ ਬਚਾਉਣਾ ਸੀ ਉਹਦੇ ਲਈ ਸ਼ਾਹਜਹਾਨ ਨੇ ਹੱਠ ਉੱਠ ਕਰਕੇ ਆਪਣੇ ਤਨ ਨਾਲ ਤਿਆਰੀ ਕਰਵਾਈ
ਸ਼੍ਰੀ ਜਮਨਾ ਜਲ ਮੈਂ ਕੱਲ ਤਰਨੀ
ਇਹਨੇ ਕਿਹਾ ਵੀ ਕੱਲ ਜਮਨਾ ਵਿੱਚ ਮੇਰੀ ਕਿਸ਼ਤੀ ਲੈ ਕੇ ਆਓ ਮੈਂ ਜਮਨਾ ਵਿੱਚ ਕਿਸ਼ਤੀ ਚ ਬੈਠ ਕੇ ਜਾਵਾਂਗਾ ਆਗਰੇ
ਦਿੜ ਸੁੰਦਰ ਚਿਤਰਤ ਬਹੁ ਬਰਨੀ
ਇਹਨੇ ਬੜੀ ਵਧੀਆ ਬਾਦਸ਼ਾਹ ਦੀ ਕਿਸ਼ਤੀ ਸੀ ਜਿਹਦੇ ਤੇ ਕਈ ਤਰ੍ਹਾਂ ਦੀ ਕਢਾਈ ਕੱਢੀ ਹੋਈ ਕਈ ਤਰ੍ਹਾਂ ਦੇ ਰੰਗਾਂ ਦੇ ਆਕਿਰਤੀਆਂ ਬਣਾਈਆਂ ਹੋਈਆਂ ਸਨ
ਤਿਸ ਪਰ ਜਾਏ ਪ੍ਰਿਅੰਕ ਟਿਕਾਵਾ
ਪਲੰਗੇ ਤੇ ਚੁੱਕ ਕੇ ਹੀ ਲੈ ਕੇ ਗਏ ਸ਼ਾਹਜਹਾਨ ਤੁਰ ਫਿਰ ਨਹੀਂ ਸੀ ਸਕਦਾ ਉਹ ਪਲੰਗਾ ਜਿਹੜਾ ਸੀ ਇਹਦਾ ਉਸੇ ਕਿਸ਼ਤੀ ਤੇ ਜਾ ਕੇ ਟਿਕਾ ਦਿੱਤਾ ਜਮਨਾ ਵਿੱਚ
ਕਟਾ ਟੋਪ ਉੱਪਰ ਕਰ ਛਾਵਾ
ਔਰ ਉੱਤੇ ਇੱਕ ਵੱਡਾ ਟੋਪ ਜਿਹਾ ਹੁੰਦਾ ਛਤਰੀ ਜੀ ਉਹ ਛਾਂ ਵਾਸਤੇ ਇਹਦੇ ਤੇ ਕਰ ਦਿੱਤੇ
ਸਨੇ ਸਨੇ ਤੈ ਛੋਰ ਚਲਾਵਾ
ਤੇ ਉਸ ਕਿਸ਼ਤੀ ਤੇ ਚੱਲ ਕੇ ਸਹਿਜੇ ਸਹਿਜੇ ਕਿਸ਼ਤੀ ਨੂੰ ਜਮਨਾ ਜਿਹੜੀ ਆ ਉਹ ਦਿੱਲੀਓਂ ਚਲਦੀ ਚਲਦੀ ਆਗਰੇ ਵੱਲ ਆਉਂਦੀ ਹੈ ਤਾਂ ਉਦੋਂ ਅਕਸਰ ਜਿਹੜੇ ਬਾਦਸ਼ਾਹ ਲੋਕ ਹੁੰਦੇ ਸਨ ਆਗਰੇ ਤੱਕ ਜਾਣ ਲਈ ਕਿਸ਼ਤੀ ਦਾ ਹੀ ਆਸਰਾ ਲੈਂਦੇ ਸਨ ਤੂੰ ਕਿਸ਼ਤੀ ਤੇ ਬਹਿ ਕੇ ਚੱਲ ਪਿਆ ਆਗਰੇ ਵਾਲੇ ਪਾਸੇ ਨੂੰ
ਤੀਰ ਤੀਰ ਬੜ ਕਟਕ ਸਿਧਾਵਾ
ਔਰ ਨਦੀ ਦੇ ਕੰਢੇ ਕੰਢੇ ਤੁਰਿਆ ਜਾ ਰਿਹਾ ਤੇ ਨਾਲੇ ਦੇ ਜਿਹੜੀ ਫੌਜ ਹੈ ਇਹਦੀ ਉਹ ਨਦੀ ਦੇ ਕਿਨਾਰੇ ਕਿਨਾਰੇ ਨਾਲ ਨਾਲ ਜਾ ਰਹੀ ਹੈ
ਜਹਾਂ ਅਕਬਰਾਬਾਦ ਸਥਾਨ
ਅਕਬਰਾਬਾਦ ਆਗਰੇ ਦਾ ਜਿਹੜਾ ਨਾਂ ਸੀ ਬਾਦਸ਼ਾਹ ਅਕਬਰ ਨੇ ਆਪਣੇ ਨਾਂ ਤੇ ਰੱਖਿਆ ਸੀ ਅਕਬਰਾਬਾਦ ਤੂੰ ਅਕਬਰਾਬਾਦ ਜਿਹਨੂੰ ਹੁਣ ਆਗਰਾ ਕਹਿੰਦੇ ਆ ਉਸ ਪਾਸੇ ਨੂੰ ਇਹ ਵਧੇ ਹਨ
ਜਾਏ ਪਹੁੰਚੇ ਕਰਤ ਪਿਆਨ
ਔਰ ਚਲਦੇ ਚਲਦੇ ਉੱਥੇ ਪਹੁੰਚ ਗਏ
ਕਰਿਓ ਨਿਵੇਸ਼ ਅਸ਼ੀਸ਼ ਸੁਸੈਨਾ
ਕਿਉਂਕਿ ਮੁਗਲਾਂ ਨੇ ਲੰਮੇ ਸਮੇਂ ਤੱਕ ਆਗਰੇ ਨੂੰ ਆਪਣੀ ਰਾਜਧਾਨੀ ਬਣਾ ਕੇ ਰੱਖਿਆ ਤੋ ਉੱਥੇ ਜਾ ਕੇ ਦੀ ਸੈਨਾ ਨੇ ਪ੍ਰਵੇਸ਼ ਕੀਤਾ, ਸ਼ਾਹਜਹਾਨ ਆਪ ਵੀ ਇੱਥੇ ਪਹੁੰਚ ਗਿਆ।
ਖਾਨ ਪਾਨ ਕਰ ਸੁਪਤੀ ਰਹਿਣਾ,
ਰਾਤ ਨੂੰ ਪਹੁੰਚੇ ਖਾਨ ਪਾਨ ਕਰਕੇ ਸੁੱਤੇ ਹਨ।
ਸਭ ਰਾਜਪੂਤ ਭੂਪ ਚੱਲ ਆਏ,
ਉਹ ਦਾਰਾ ਸ਼ਿਕੋਹ ਨੇ ਜਿਹੜੇ ਰਾਜਪੂਤਾਨੇ ਦੇ ਰਾਜੇ ਸੀ ਇੱਧਰ ਰਾਜਸਥਾਨ ਦੇ, ਉਹ ਸਾਰੇ ਰਾਜੇ ਜਿਹੜੇ ਇਹਦੇ ਅਧੀਨ ਹੋ ਕੇ ਚੱਲਦੇ ਸਨ, ਉਹਨਾਂ ਰਾਜਿਆਂ ਨੂੰ ਦਾਰਾ ਸ਼ਿਕੋਹ ਨੇ ਸੱਦਾ ਭੇਜਿਆ, ਉਹ ਆ ਗਏ ਮਿਲਣ ਲਈ।
ਲੱਖੋਂ ਤੁਜਨੀ ਪੀ ਇੱਕ ਥਾਂ,
ਉਹਨਾਂ ਦੇ ਨਾਲ ਹਜ਼ਾਰਾਂ ਲੱਖਾਂ ਫੌਜਾਂ ਚੜ ਕੇ ਆਈਆਂ। ਆਗਰੇ ਵਿੱਚ ਫੌਜ ਹੀ ਫੌਜ ਨਜ਼ਰ ਆਉਂਦੀ ਹੈ।
ਤੋਪ ਜੰਬੂਰੇ ਬ੍ਰਿੰਦ ਜੰਜੈਲ,
ਇਹਨਾਂ ਕੋਲ ਬਹੁਤ ਸਾਰੀਆਂ ਤੋਪਾਂ ਜੰਜੈਲਾਂ ਰਹਿਕਲੇ ਹਨ।
ਛੁੱਟਤ ਬਿਦਾਰੇ ਜੀ ਬੱਡ ਸੈਲ,
ਔਰ ਇਹੋ ਜਿਹੀਆਂ ਤੋਪਾਂ ਨੇ ਵੀ ਜੇ ਚਲਾ ਦੇਈਏ ਤੇ ਪਹਾੜਾਂ ਨੂੰ ਵੀ ਤੋੜ ਕੇ ਚਕਨਾ ਚੂਰ ਕਰ ਦੇਣਾ।
ਤੈ ਪੀ ਨੇ ਯਕੀਨ ਨਰ ਕਰੇ,
ਕਹਿੰਦੇ ਹਾਲਾਂਕਿ ਇੰਨੀ ਫੌਜ ਆ ਗਈ, ਸ਼ਾਹਜਹਾਨ ਵੀ ਉੱਥੇ ਚਲਾ ਗਿਆ, ਲੋਕ ਫਿਰ ਵੀ ਯਕੀਨ ਨਹੀਂ ਸੀ ਕਰਦੇ, ਲੋਕ ਫਿਰ ਵੀ ਇਸ ਗੱਲ ਤੇ ਵਿਸ਼ਵਾਸ ਨਹੀਂ ਸੀ ਕਰਦੇ।
ਸ਼ਾਹਜਹਾਂ ਕੋ ਨਹੀਂ ਨਿਹਰ ਹੈ,
ਉਹ ਕਹਿੰਦੇ ਸ਼ਾਹਜਹਾਨ ਹੈ ਹੀ ਨਹੀਂ, ਉਹ ਤਾਂ ਮਰ ਗਏ, ਤਾਂ ਪਖੰਡ ਕਰਦੇ ਆ, ਜਾਣ ਬੁੱਝ ਕੇ ਵਿਖਾਵਾ ਕਰਦੇ, ਜੇ ਹੁੰਦਾ ਤੇ ਬਾਦਸ਼ਾਹ ਦਿਸਦਾ ਨਾ ਵਿੱਚ, ਹੁਣ ਬਾਦਸ਼ਾਹ ਤਾਂ ਪਲਗੇ ਤੇ ਪਾ ਕੇ ਲੈ ਕੇ ਗਏ, ਉਹ ਕਿਵੇਂ ਦਿਸੇ, ਲੋਕ ਫਿਰ ਵੀ ਇਸ ਗੱਲ ਨੂੰ ਨਹੀਂ ਸੀ ਮੰਨਦੇ।
ਕਰਿਓ ਦਿਖਾਵਾ ਨਵਕਾ ਮਾਏ,
ਕਹਿੰਦੇ ਇਹਨਾਂ ਨੇ ਜਾਣ ਬੁੱਝ ਕੇ ਵਿਖਾਵਾ ਕੀਤਾ, ਲੋਕਾਂ ਚ ਡਰ ਪੈਦਾ ਕਰਨ ਲਈ, ਸਹਿਮ ਪੈਦਾ ਕਰਨ ਲਈ ਕਿਸ਼ਤੀ ਵਿਖਾ ਦਿੱਤੀ ਵੀ ਇਸ ਕਿਸ਼ਤੀ ਵਿੱਚ ਬਾਦਸ਼ਾਹ ਜਾ ਰਿਹਾ ਹੈ।
ਮਰਿਓ ਸ਼ਾਹ ਜੀਵਤ ਹੋਏ ਨਾ,
ਬਾਦਸ਼ਾਹ ਤਾਂ ਮਰ ਚੁੱਕਾ ਹੈ, ਉਹ ਤਾਂ ਹੁਣ ਜਿਉਂਦਾ ਨਹੀਂ ਹੈ, ਜੇ ਜਿਉਂਦਾ ਹੁੰਦਾ ਤੇ ਘੋੜੇ ਤੇ ਜਾਂਦਾ, ਉਹ ਜਾਂ ਬਹਿ ਕੇ ਬਾਹਰ ਆਪਣੀ ਪਰਜਾ ਨੂੰ ਮਿਲਦਾ ਵੇਖਦਾ।
ਦੇਖਾ ਦੇਖੀ ਨ੍ਰਿਪ ਉਮਰਾਵ,
ਆ ਜਿੰਨੇ ਰਾਜੇ ਰਾਣੇ ਨੇ ਵੇਖਾ ਵੇਖੀ ਆ ਕੇ ਇਕੱਠੇ ਹੋ ਗਏ ਨੇ ਇੱਥੇ।
ਤੇਰੇ ਸਾਥ ਸਭ ਤਿਸਈ ਥਾਂ,
ਉਸੇ ਜਗ੍ਹਾ ਤੇ ਆਣ ਕੇ ਟਿਕ ਗਏ, ਇਕੱਤਰ ਹੋ ਗਏ ਆਗਰੇ ਵਿੱਚ।
ਉਨ ਜਸੂਸ ਸੁਧ ਦੇਸ਼ਨ ਲਿਆਏ,
ਫਿਰ ਜਸੂਸ ਜਿਹੜੇ ਹੁੰਦੇ ਇਹਨਾਂ ਦੇ, ਉਹ ਵੱਖੋ ਵੱਖਰੇ ਦੇਸ਼ਾਂ ਵਿੱਚੋਂ ਖਬਰ ਲੈ ਕੇ ਆਏ, ਜਸੂਸ ਪਹੁੰਚੇ ਆਗਰੇ ਸ਼ਹਿਰ ਦੇ ਵਿੱਚ।
ਮੁਹੰਮਦ ਸੁਜਾ ਪ੍ਰਾਚੀ ਦਿਸ਼ਰਾਏ,
ਇੱਕ ਜਸੂਸ ਇਧਰੋਂ ਪੂਰਬ ਦਿਸ਼ਾ ਵੱਲੋਂ ਚੜ੍ਹਦੇ ਵੱਲੋਂ ਆਇਆ, ਉਹਨਾਂ ਨੇ ਦੱਸਿਆ ਜੀ ਸੁਜਾ ਮੁਹੰਮਦ ਜਿਹੜਾ ਉਹ ਬੰਗਾਲ ਤੋਂ ਵੱਧ ਕੇ ਅੱਗੇ ਤੱਕ ਆ ਗਿਆ ਹੈ।
ਬੰਗਾਲਾ ਜੁੱਤ ਦੇਸ਼ ਕਨੇਰੇ,
ਬੰਗਾਲ ਦੇ ਸਹਿਤ ਜਿੰਨਾ ਚੜ੍ਹਦੇ ਵਾਲੇ ਪਾਸੇ ਦਾ ਇਲਾਕਾ ਹੈ ਹਿੰਦੁਸਤਾਨ ਦਾ,
ਕਬਜ਼ਾ ਕਰ ਦਿੜ ਭਇਓ ਬਡੇਰੇ,
ਉਹਨੇ ਸਾਰੇ ਦੇਸ਼ ਤੇ ਉਸ ਪਾਸੇ ਕਬਜ਼ਾ ਕਰ ਲਿਆ ਤੇ ਬੜੀ ਮਜ਼ਬੂਤੀ ਬਣਾ ਲਈ ਆ ਆਪਣੀ।
ਪਟਨੇ ਤੇ ਕਾਂਸ਼ੀ ਚੱਲ ਆਇਓ,
ਪਟਨੇ ਤੋਂ ਚੱਲ ਕੇ ਬਨਾਰਸ ਕਾਂਸ਼ੀ ਆ ਗਿਆ ਤੇ ਕਾਂਸ਼ੀ ਆ ਕੇ ਉਹਨੇ ਆਪਣਾ ਪੜਾਅ ਕਰ ਲਿਆ ਹੈ।
ਲਸ਼ਕਰ ਜੰਗੀ ਸੰਗ ਸੁਹਾ,
ਉਹਦੇ ਨਾਲ ਉਹਦਾ ਬੜਾ ਵੱਡਾ ਜੰਗੀ ਲਸ਼ਕਰ ਵੀ ਚੱਲ ਕੇ ਆਇਆ।
ਜੰਗ ਇਰਾਦਾ ਕਰਤ ਬਿਲੰਦ,
ਜੰਗ ਕਰਨ ਦਾ ਇਰਾਦਾ ਲੈ ਕੇ ਆਇਆ, ਲੜਨ ਵਾਸਤੇ ਚੱਲ ਕੇ ਅੱਗੇ ਵੱਧ ਰਿਹਾ।
ਛੀਨ ਲੀਨ ਤਨ ਕੀਨਸ ਬ੍ਰਿੰਦ,
ਉਹਨੇ ਬੜੇ ਲੋਕਾਂ ਕੋਲੋਂ ਧਨ ਖੋਹ ਲਿਆ, ਬੜੇ ਲੋਕ ਆਪਣੇ ਅਖਤਿਆਰ ਕਰ ਲਏ ਹਨ।
ਦਾਰਾ ਸ਼ਿਕੋਹ ਸੁਨਤ ਰਿਸ ਭਰਿਓ,
ਜਦੋਂ ਦਾਰਾ ਸ਼ਿਕੋਹ ਨੇ ਸੁਣਿਆ ਵੀ ਬਨਾਰਸ ਤੱਕ ਆ ਗਿਆ, ਸੁਣ ਕੇ ਦਾਰਾ ਸ਼ਿਕੋਹ ਨੂੰ ਬੜਾ ਗੁੱਸਾ ਆਇਆ।
ਨਿਜ ਮਸਲਤ ਕਰ ਮਸਲਤ ਟਰਿਓ,
ਇਹਨੇ ਆਪਣੀ ਸਲਾਹ ਕਰਕੇ ਫਿਰ ਉਹਦੇ ਮੁਤਾਬਕ ਫੈਸਲਾ ਕੀਤਾ।
ਜੈ ਸਿੰਘ ਭੂਪ ਹੁਤੋ ਕਛਵਾਹਾ,
ਆ ਜਿਹੜੀ ਜੈਪੁਰ ਰਿਆਸਤ ਹੈ, ਇਹ ਜੈਪੁਰ ਇਹਨਾਂ ਨੇ ਬਾਅਦ ਚ ਵਸਾਇਆ, ਪਹਿਲਾਂ ਇਹਨਾਂ ਦਾ ਜਿਹੜੀ ਰਿਆਸਤ ਸੀ ਉਹਦਾ ਨਾਂ ਸੀ ਅੰਬੇਰ, ਹੁਣ ਵੀ ਉੱਥੇ ਇੱਕ ਵੱਡਾ ਕਿਲਾ ਨੂੰ ਅੰਬੇਰ ਦਾ ਕਿਲਾ ਕਹਿੰਦੇ ਜੈਪੁਰ ਦੇ ਇਲਾਕੇ ਚ। ਉਹ ਜੈਪੁਰ ਦੀ ਰਿਆਸਤ ਦਾ, ਅੰਬੇਰ ਰਿਆਸਤ ਦਾ ਜਿਹੜਾ ਰਾਜਾ ਸੀ ਜਿਹਨਾਂ ਨੂੰ ਕਛਵਾਹੇ ਕਿਹਾ ਜਾਂਦਾ ਸੀ, ਉਹਨਾਂ ਕਛਵਾਹੇ ਰਾਜਿਆਂ ਚ ਇੱਕ ਰਾਜਾ ਸੀ ਰਾਜਾ ਜੈ ਸਿੰਘ। ਇਹ ਰਾਜਾ ਜੈ ਸਿੰਘ ਹੀ ਸੀ ਜਿਹਨੇ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੂੰ ਬੰਗਲਾ ਸਾਹਿਬ ਵਿਖੇ ਪਾਤਸ਼ਾਹ ਦੀ ਸੇਵਾ ਟਹਿਲ ਕੀਤੀ ਸੀ। ਉਹ ਬੜਾ ਬਲੀ ਰਾਜਾ ਸੀ, ਰਾਜਾ ਜੈ ਸਿੰਘ ਕਛਵਾਹਾ, ਉਹਨੂੰ ਇਹਨੇ ਬੁਲਾਇਆ ਦਾਰਾ ਸ਼ਿਕੋਹ ਨੇ ਆਪਣੇ ਕੋਲ। ਇਹ ਇਤਿਹਾਸ ਦੀ ਕੜੀ ਕਿਤੇ ਨਾ ਕਿਤੇ ਗੁਰੂ ਘਰ ਨਾਲ ਜੁੜਦੀ, ਇਸ ਕਰਕੇ ਮਹਾਂ ਕਵੀ ਜੀ ਵਰਣਨ ਕਰ ਰਹੇ। ਰਾਜਾ ਜੈ ਸਿੰਘ ਹੀ ਸੀ ਜਿਹਨੇ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕੀਰਤਪੁਰ ਸਾਹਿਬ ਤੋਂ ਬੇਨਤੀ ਕੀਤੀ ਸੀ ਦਿੱਲੀ ਆਉਣ ਲਈ, ਔਰ ਇਹਦੇ ਕੋਲ ਹੀ ਮਹਾਰਾਜ ਬੰਗਲਾ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਉਹ ਰਾਜੇ ਜੈ ਸਿੰਘ ਨੇ ਮਹਾਰਾਜ ਜੀ ਦੀ ਸੇਵਾ ਟਹਿਲ ਵਿੱਚ ਹਾਜ਼ਰ ਕੀਤੀ ਸੀ। तो राजा जय सिंह कछवाहा जो बड़ा बलवान राजा सी दारा शिको ने उन्हों बुलाया
ते बुलाई सादर बच प्राहा
और सत्कार नाल उन्हों अदब देंदेया बोलिया
लश्कर लियो तमाम पातशाही
कहन लगा भी ये जिन्ने पातशाही दा लश्कर साडे कोल है दिल्ली तख्त दे अधीन हे राजा जय सिंह तू ए लश्कर अपने नाल ले ले
तोप जंबूरन जीतक चाई
जिन्निया तोपा चाई दिया ने जिन्ने जंबूर चाई देने जिन्ने कोड़े हाथी चाई देने जिन्नी फौज तेनु चाई दिया ओ तू ले ले
फील तुरंग संग निज लैके
जिन्ने हाथी कोड़े चाई देने अपने नाल ले के जा
मोए पुत्र लियो साथ मिला के
और मेरे पुत्र नु भी नाल ले जा दारा शिको दा लड़का भी जवान सी कहन लगा तू मेरे पुत्र नु भी अपने नाल ले जा
जाओ मोहम्मद सुजा समीप
और सुजा मोहम्मद कोल जाओ ते ओनु जाके काबू करो
बर जो ते फतूर अवनीप
और ओनु बर जो के ओ फतूर ना पावे देश दा उजाड़ा ना करे
जय सिंह जय कर तारण पारी
जय सिंह जो रण दे मैदान विच जय करन दी बिरती रखदा सी
इस कारण ते पठियो बिचारी
इस करके मैं तेनु भेजन लगा तू जाना कर
हिम सुन चढ़ियो बजाई नगारा
राजे जय सिंह ने तैयारी कीती बादशाही लश्कर नाल लिया ते नगारे बजाए
लश्कर चलियो संग जिस पारा
बड़ा बड़ा लश्कर लेके जय सिंह बनारस वाले पासे नु वधिया
गोरे बो बारूद ले साथ
गोलियां गोले बरूद सिक्का बहुत नाल ले लिया
गमन कियो जय सिंह नरनाथ
राजा जय सिंह कछवाहा चल पया
मार्ग शिगर उलंग कर गए
बड़ी छेती नल सारा मार्ग पेंडा तय करके गया
रण मुकाबले लश्कर पाए
और उधरों सुजा मोहम्मद नु भी खबर हो गई लड़ाई दी तैयारी हो गई
नै सुचे तो जंग मजारे
अगो पूरा तैयार नहीं सी होया जंग लड़न लई
गाफल गर्व गर्व को तारे
इन्ना गाफल होया पया सी सुजा मोहम्मद भी मैनू कौन हरा सकदा मैं नहीं हारन वाला उन्हे बेफिक्री विच परवाह नहीं कीती जय सिंह दी
काशी निकट बहादुरपुरा
बनारस दे नेड़े एक नगर है उस नगर दा नाम है बहादुरपुरा बहादुरपुरा नाम दा एक नगर है
तहां मोहम्मद सुजा उतरा
उस जगह ते सुजा मोहम्मद बहादुरपुरे उतरिया होया सी
तब जसूस सुदहित पठाए
राजे जय सिंह ने जसूस भेजिया भी जाके उत्थे खबर लो भी किन्नी क फौज है किवें दी उन्हां दी तैयारी है
आए तिनों असकात बताए
ओ जसूस ने जाके उत्थों दी सारी जसूसी कीती आके राजे जय सिंह नु सारी घात दसी
सुपत परयो अब नहीं सुचेत
कहण लगा राजा जय सिंह भी सुजा मोहम्मद ते सुता पिया बेफिक्री विच इस वेले ओ कोई सुचेत नहीं होया ओ कोई सावधान नहीं होया
जय सिंह चढ़े ओ युद्ध के हेत
उसे बेले राजे जय सिंह ने चढ़ाई कर दी युद्ध लड़न लई
जाए परे ओ डेरे पर पारो
बहादुरपुरे जिथे ने डेरा कीता सी सुजा मोहम्मद ने ओदे डेरे ते हमला कर दिता
तोप तुपक तीरन तरवार
तोपां दे गोले बंदूकां दियां गोलियां दाग दित्तियां तीर चला दते
भयो युद्ध कमसान कनेरा
बड़ा कमासान गह गच जंग होया सुजा मोहम्मद दियां फौजां दा और राजे जय सिंह कछवाहे दी फौज दा
फटे वीर श्रोणत चित गेरा
बड़े बड़े योधे जंग दे मैदान च मार के मिट्टी च गर्क कर दते
गज बाजी बो तरफत गिरे
कई हाथी कई घोड़े तड़प तड़प के मर गए जंग विच
चटपट सुपट सो कट कट मरे
चटपटी सूरमे आपस विच एक दूजे नु कटा वड करके मर गए
हला हली बड रोर मचावा
हल्ला शेरी होई बड़ा शोर मचया जंग दे मैदान च
सुनत शाह फरजंद डरावा
बादशाह दा जेड़ा लड़का सी सुजा मोहम्मद ओ डर गया एक बेरी भय भीत हो गया जंग वेख के
चढ़ तरनी पर चलियो पलाई
उसे वेले उन्हें नदी विच नागे गंगा बगदी सी ਗੰਗਾ ਚ ਕਿਸ਼ਤੀ ਪਾਈ ਤੇ ਬਹਿ ਕੇ ਉਥੋਂ ਨਿਕਲ ਗਿਆ।
ਨਹੀਂ ਸੰਭਾਲਿਓ ਕਰੀ ਲੜਾਈ,
ਉਹਨੇ ਆਪਣਾ ਆਪ ਨੀ ਸੰਭਾਲਿਆ ਤੇ ਲੜਾਈ ਨੀ ਕੀਤੀ, ਭੱਜ ਗਿਆ ਰਣ ਭੂਮੀ ਨੂੰ ਛੱਡ ਕੇ।
ਸ਼ਹਿਰ ਮੁੰਗੇਰ ਪਹੁੰਚਿਓ ਜਾਏ,
ਚੱਲ ਕੇ ਮੁੰਗੇਰ ਸ਼ਹਿਰ ਇਧਰ ਪਟਨਾ ਸਾਹਿਬ ਦੇ ਇਲਾਕੇ ਚ ਉਥੇ ਪਹੁੰਚ ਗਿਆ।
ਡੇਰਾ ਲੁੱਟਤ ਪਇਓ ਸਮੁਦਾਏ,
ਪਿੱਛੇ ਇਹਦਾ ਜਿੰਨਾ ਡੇਰਾ ਸੀ ਅਸਬਾਬ ਸੀ ਉਹ ਸਾਰਾ ਰਾਜੇ ਜੈ ਸਿੰਘ ਨੇ ਲੁੱਟ ਲਿਆ।
ਅਧਿਕ ਤ੍ਰਾਸ ਪਾਇਓ ਮਨ ਮਾਈ,
ਬੜਾ ਡਰਿਆ ਹੋਇਆ ਸਹਿਮਿਆ ਹੋਇਆ ਸੁਜੈ ਮੁਹੰਮਦ।
ਤੈ ਪੀ ਠਹਿਰ ਸਕਿਓ ਸੋ ਨਾਈ,
ਇਹ ਮੁੰਗੇਰ ਵੀ ਨੀ ਰੁਕਿਆ ਉਥੋਂ ਵੀ ਅੱਗੇ ਨੂੰ ਨਿਕਲ ਗਿਆ।
ਗਇਓ ਬੰਗਾਲੇ ਕੀ ਦਿਸ਼ ਦੋਰ,
ਵਾਪਸ ਬੰਗਾਲ ਚ ਆ ਗਿਆ ਜਿੱਥੇ ਨੇ ਆਪਣਾ ਰਾਜ ਸ਼ੁਰੂ ਕੀਤਾ ਸੀ, ਉਥੇ ਬੰਗਾਲ ਵਿਚ ਆ ਕੇ ਰਹਿਣ ਲੱਗ ਪਿਆ।
ਜਾਏ ਸੰਭਾਰੀ ਪੂਰਬ ਠੌਰ,
ਆਪਣੀ ਪਹਿਲੀ ਜਗ੍ਹਾ ਜਿਹੜੀ ਸੀ ਉਹ ਸਾਂਭੀ, ਵੀ ਕਿਤੇ ਬੰਗਾਲ ਵੀ ਨਾ ਗਵਾ ਬੈਠਾ ਹੋਰ ਇਲਾਕਾ ਮਲਦਾ ਮਲਦਾ, ਕਿ ਜਿਹੜਾ ਮੈਨੂੰ ਕੋਲ ਮੇਰੇ ਪਿਓ ਨੇ ਦਿੱਤਾ ਇਹ ਤਾਂ ਸਾਂਭ ਲਵਾਂ। ਤੂੰ ਬੰਗਾਲ ਵਿਚ ਆ ਗਿਆ ਵਾਪਸ,
ਕਹਾਂ ਜਾਏ ਕੀ ਨਸ ਤਕਰਾਈ,
ਉੱਥੇ ਜਾ ਕੇ ਨੇ ਫੌਜ ਦੀ ਤਕੜਾਈ ਕਰ ਲਈ ਵੀ ਜੇ ਬੰਗਾਲ ਤੇ ਹਮਲਾ ਕਰਨਗੇ ਫਿਰ ਇੱਥੇ ਲੜਾਂਗੇ।
ਸਭ ਸੈਨਾ ਪੁਨ ਭਲੇ ਬਣਾਈ,
ਇਹਨੇ ਦੁਬਾਰਾ ਫਿਰ ਨਵੀਂ ਸੈਨਾ ਤਿਆਰ ਕਰ ਲਈ।
ਪਟਨਾ ਨਗਰ ਮੁੰਗੇਰ ਮਹਾਨਾ,
ਪਟਨਾ ਸਾਹਿਬ ਦਾ ਇਲਾਕਾ ਤੇ ਮੁੰਗੇਰ ਦਾ ਜਿਹੜਾ ਨਗਰ ਹੈ,
ਜੈ ਸਿੰਘ ਤਾਂ ਬਿਠਾਇਓ ਥਾਨਾ,
ਰਾਜੇ ਜੈ ਸਿੰਘ ਨੇ ਉੱਥੇ ਆਪਣਾ ਥਾਣਾ ਬਿਠਾ ਦਿੱਤਾ, ਪਟਨੇ ਵਿੱਚ ਵੀ ਆਪਣੀ ਚੌਂਕੀ ਬਿਠਾ ਦਿੱਤੀ ਔਰ ਮੁੰਗੇਰ ਵਿੱਚ ਵੀ ਆਪਣੀ ਚੌਂਕੀ ਬਿਠਾ ਦਿੱਤੀ।
ਸਰਬ ਨਰਨ ਕੋ ਧੀਰਜ ਦੀਨਾ,
ਔਰ ਉੱਥੋਂ ਦੇ ਲੋਕਾਂ ਨੂੰ ਧੀਰਜ ਦਿੱਤਾ ਕਿ ਤੁਸੀਂ ਅੱਜ ਤੋਂ ਬਾਅਦ ਦਿੱਲੀ ਤਖ਼ਤ ਦੇ ਅਧੀਨ ਹੋ, ਤੁਹਾਡਾ ਬਾਦਸ਼ਾਹ ਦਾਰਾ ਸ਼ਕੋ ਹੈ।
ਵਿਜੈ ਲੀਨ ਕਾਰਜ ਸਭ ਕੀਨਾ,
ਇਹ ਤਾਂ ਰਾਜੇ ਜੈ ਸਿੰਘ ਨੇ ਜਿੱਤ ਪ੍ਰਾਪਤ ਕਰ ਲਈ ਸੁਜੈ ਮੁਹੰਮਦ ਨੂੰ ਹਰਾ ਕੇ ਤੇ ਸਾਰਾ ਕਾਰਜ ਜਿਹੜਾ ਕਰਨ ਆਇਆ ਸੀ ਉਹ ਕਰ ਲਿਆ।
ਸੁਜਾ ਮੁਹੰਮਦ ਕੀ ਉਮਰਾਵ,
ਜਿਹੜੇ ਸੁਜੈ ਮੁਹੰਮਦ ਦੇ ਅਫਸਰ ਸੀ ਰਾਜੇ ਸੀ ਉਹਦੇ ਜਿਹੜੇ ਅੱਗੋਂ ਅਹਿਲਕਾਰ ਸਨ,
ਕਹੇ ਕਿਤਕ ਨੇ ਭਾਜਨ ਪਾਵ,
ਉਹ ਰਾਜੇ ਜੈ ਸਿੰਘ ਨੇ ਜਿਉਂਦੇ ਫੜ ਲਏ, ਉਹਨਾਂ ਨੂੰ ਕੈਦ ਕਰ ਲਿਆ, ਉਹਨਾਂ ਨੂੰ ਭੱਜਣ ਨਹੀਂ ਦਿੱਤਾ।
ਤਿੰਨੋ ਸਮੇਤ ਫਤਿਹ ਕੀ ਬਾਤ,
ਉਹਨਾਂ ਸਾਰਿਆਂ ਨੂੰ ਜਿੱਤ ਕੇ ਜਿਹੜੀ ਫਤਿਹ ਦੀ ਗੱਲ ਸੀ,
ਲਿਖ ਭੇਜੀ ਜੈ ਸਿੰਘ ਬਖਿਆਤ,
ਰਾਜੇ ਜੈ ਸਿੰਘ ਨੇ ਜਿਹੜੇ ਉਹ ਬੰਦੇ ਕੈਦ ਕੀਤੇ ਸੀ ਸੁਜੈ ਮੁਹੰਮਦ ਦੇ, ਔਰ ਇੱਕ ਚਿੱਠੀ ਲਿਖ ਕੇ ਦਾਰਾ ਸ਼ਕੋ ਨੂੰ ਭੇਜੀ ਹੈ,
ਤੂਰਨ ਗਾਮੀ ਦਏ ਪਠਾਏ,
ਔਰ ਬੜੀ ਛੇਤੀ ਨਾਲ ਜਿਹੜੇ ਰਾਹ ਵਿੱਚ ਚੱਲਣ ਵਾਲੇ ਹੁੰਦੇ ਖਬਰ ਦੇਣ ਵਾਲੇ ਉਹ ਪਹੁੰਚ ਗਏ।
ਪਹੁੰਚਤ ਪਏ ਸ਼ਾਹ ਜਿਸ ਥਾਈ,
ਜਿੱਥੇ ਬਾਦਸ਼ਾਹ ਬੈਠਾ ਹੋਇਆ ਸੀ ਆਗਰੇ ਨਗਰ ਵਿੱਚ,
ਸੁਨਤ ਫਤਿਹ ਸੁਧ ਦਾਰਾ ਸ਼ਕੋ,
ਦਾਰਾ ਸ਼ਕੋ ਨੇ ਜਦੋਂ ਸੁਣਿਆ ਵੀ ਰਾਜੇ ਜੈ ਸਿੰਘ ਨੇ ਸੁਜੈ ਮੁਹੰਮਦ ਨੂੰ ਫਤਿਹ ਕਰ ਲਿਆ ਹੈ,
ਅਧਿਕ ਪ੍ਰਸੰਨ ਹਿਰਦੇ ਮੈਂ ਹੋ,
ਬੜਾ ਖੁਸ਼ ਹੋਇਆ ਬੜਾ ਪ੍ਰਸੰਨ ਹੋਇਆ।
ਜੋ ਪਕਰੇ ਸੋ ਨਿਕਟ ਬੁਲਾਏ,
ਜਿਹੜੇ ਉਹ ਬੰਦੇ ਫੜ ਕੇ ਲਿਆਂਦੇ ਸੀ ਰਾਜੇ ਜੈ ਸਿੰਘ ਦੇ ਫੜੇ ਹੋਏ, ਉਹ ਦਾਰਾ ਸ਼ਕੋ ਨੇ ਆਪਣੇ ਕੋਲ ਬੁਲਾਏ।
ਤਿੰਨ ਕੋ ਹਾਸ ਕਰਤ ਬਿਗਸਾਏ,
ਉਹਨਾਂ ਨੂੰ ਹਾਸਾ ਕਰਕੇ ਮਖੌਲ ਕਰਦਿਆਂ ਦਾਰਾ ਸ਼ਕੋ ਬੋਲਿਆ, ਕਹਿਣ ਲੱਗਾ
ਕਹਾਂ ਮੁਹੰਮਦ ਸੁਜਾ ਤੁਮਾਰਾ,
ਕਹਿੰਦਾ ਕਿੱਥੇ ਗਿਆ ਤੁਹਾਡਾ ਸੁਜਾ, ਮੁਹੰਮਦ ਨੀ ਆਇਆ ਤੁਹਾਡੇ ਨਾਲ, ਉਹ ਕਿੱਥੇ ਭੱਜ ਗਿਆ ਕਿੱਥੇ ਨੱਠ ਗਿਆ।
ਭੱਜ ਗਏ ਉਹ ਪਟ ਲਾਜੀ ਉਤਾਰਾ,
ਉਹਨੇ ਸ਼ਰਮ ਛੱਡ ਦਿੱਤੀ ਲਾਜ ਉਤਾਰ ਦਿੱਤੀ ਆ, ਜੰਗ ਦਾ ਮੈਦਾਨ ਛੱਡ ਕੇ ਭੱਜ ਗਿਆ ਵੱਡਾ ਸੂਰਮਾ।
ਜਿਸ ਐਸੇ ਕੇ ਤੁਮ ਉਮਰਾਵ,
ਇਹੋ ਜੇ ਸੁਜੈ ਮੁਹੰਮਦ ਦੇ ਤੁਸੀਂ ਅਫਸਰ ਹੋ ਉਹਦੇ ਤੁਸੀਂ ਉਮਰਾਵ ਹੋ, ਜੇ ਤੁਹਾਡਾ ਮਾਲਕ ਇਹੋ ਜਿਹਾ ਤੇ ਤੁਸੀਂ ਪਤਾ ਨੀ ਕਿਹੋ ਜੇ ਹੋਵੋਗੇ।
ਭਾਈ ਦਸ਼ਾ ਡਰ ਪ੍ਰਾਣ ਬਚਾਵ,
ਡਰ ਕੇ ਆਪਣੇ ਪ੍ਰਾਣ ਬਚਾਉਣ ਲਈ ਭੱਜ ਗਏ, ਲੜਨ ਦਾ ਹੌਸਲਾ ਨਹੀਂ ਕੀਤਾ।
ਅਬ ਤੁਮ ਜਾਓ ਬੰਗਾਲੇ ਫੇਰ,
ਜਾਓ ਮੈਂ ਤੁਹਾਨੂੰ ਜਿਉਂਦਾ ਛੱਡਣ ਲੱਗਾ ਤੇ ਤੁਸੀਂ ਬੰਗਾਲ ਜਾਓ ਜਿੱਥੇ ਸੁਜਾ ਮੁਹੰਮਦ ਰਹਿੰਦਾ ਹੈ।
ਦਿਓ ਮੁਬਾਰਕ ਜੀਵਤ ਹੀਰ,
ਉਹਨੂੰ ਜਾ ਕੇ ਮੁਬਾਰਕਬਾਦ ਦਿਓ, ਵੇਖ ਕੇ ਆਖੋ ਸੁਜਾ ਮੁਹੰਮਦ ਜੀ ਮੁਬਾਰਕਾਂ ਤੁਹਾਨੂੰ ਵੀ ਤੁਸੀਂ ਜਿਉਂਦੇ ਆ ਗਏ ਜੇ, ਉਹਨੂੰ ਜਿਉਂਦੇ ਹੋਣ ਦੀ ਮੁਬਾਰਕ ਦਿਓ ਜਾ ਕੇ।
ਪੁਨੇ ਨਾ ਕਰੋ ਕਾਮ ਕਬ ਐਸੇ,
ਨਾਲੇ ਉਹਨੂੰ ਮੇਰਾ ਸੁਨੇਹਾ ਦੇ ਦੇ ਵੀ ਮੁੜ ਕੇ ਕਦੇ ਇਹੋ ਜਿਹੀ ਕਰਤੂਤ ਨਾ ਕਰੇ।
ਪਾਉ ਕੁਹਾਰੀ ਮਾਰਨ ਜੈਸੇ,
ਆਪਣੇ ਹੱਥੀ ਆਪ ਆਪਣੇ ਪੈਰਾਂ ਚ ਕੁਹਾੜਾ ਮਾਰਦਾ ਤੇ ਦੂਜੇ ਦੇਸ਼ ਨੂੰ ਮੱਲਣ ਦੀ ਬਜਾਏ ਕਿਤੇ ਆਪਣਾ ਬੰਗਾਲ ਵੀ ਨਾ ਖਵਾ ਬੈਠੇ। ਉਹਨੂੰ ਕਹੋ ਜਿੱਥੇ ਬੈਠਾ ਆਪਣਾ ਇਲਾਕਾ ਸਾਂਭ ਕੇ ਰੱਖ।
ਅਸ ਕਹਿ ਤਿੰਨ ਕੋ ਦੀਨਸ ਛੋਰ,
ਏਦਾਂ ਕਹਿ ਕੇ ਜਿਹੜੇ ਉਮਰਾਵ ਵਜ਼ੀਰ ਫੜੇ ਹੋਏ ਸੀ ਦਾਰਾ ਸ਼ਿਕੋਹ ਨੇ ਛੱਡ ਦਿੱਤੇ।
ਗਮ ਨੇ ਤੁਰਤ ਬੰਗਾਲੀ ਓਰ,
ਬੜੀ ਛੇਤੀ ਨਾਲ ਬੰਗਾਲ ਗਏ।
ਜਾਏ ਤਾਏ ਕੋ ਖਬਰ ਬਤਾਈ,
ਜਾ ਕੇ ਉੱਥੇ ਸਾਰੀ ਖਬਰ ਸਾਰ ਦਿੱਤੀ।
ਪਾਖਤ ਤੇਰੋ ਵੱਡ ਪਾਈ,
ਕਹਿਣ ਲੱਗੇ ਵੀ ਤੇਰਾ ਵੱਡਾ ਭਰਾ ਦਾਰਾ ਸ਼ਿਕੋਹ ਏਦਾਂ ਕਹਿੰਦਾ, ਉਹਨੇ ਆਹ ਗੱਲਾਂ ਕਹਿ ਕੇ ਭੇਜੀਆਂ ਨੇ।
ਕਰਿਓ ਕੁਕਾਜ ਨਿਲਾਜ ਬਿਸਾਲੇ,
ਕਹਿੰਦੇ ਵੀ ਨਿਲਾਜ ਹੈ ਸੁਜਾ ਮੁਹੰਮਦ ਜਿਹਨੇ ਨਲੈਕਾਂ ਵਾਲਾ ਕੰਮ ਕੀਤਾ।
ਹਿਮ ਪੁੰਨ ਨਹੀਂ ਕਰੋ ਇਸ ਕਾਲੇ,
ਕਹਿੰਦਾ ਏਦਾਂ ਦੇ ਕੰਮ ਹੁਣ ਮੁੜ ਕੇ ਨਾ ਕਰਿਓ, ਏਦਾਂ ਦੀ ਕਰਤੂਤ ਨਾ ਮੁੜ ਕੇ ਕਰੇ।
ਪੁਨੇ ਪਟਾਇਓ ਲਿਖ ਪਰਵਾਨਾ,
ਆ ਪਰਵਾਨਾ ਵੀ ਉਹਨੇ ਲਿਖ ਕੇ ਭੇਜਿਆ ਹੋਇਆ ਤੇਰੇ ਨਾਂ ਤੇ, ਪੜ ਲੈ।
ਜੈ ਸਿੰਘ ਸਮੁਖ ਰਹੋ ਤਿਸ ਥਾਨਾ,
ਰਾਜਾ ਜੈ ਸਿੰਘ ਅੱਗੇ ਹੀ ਬੈਠਾ, ਹੁਣ ਸੋਚ ਸਮਝ ਕੇ ਜਾਈ ਅੱਗੇ।
ਬੰਦੋਬਸਤ ਇਸ ਦੇਸ਼ਨ ਕਰੋ,
ਹੁਣ ਦਾਰਾ ਸ਼ਿਕੋਹ ਨੇ ਜੈ ਸਿੰਘ ਨੂੰ ਚਿੱਠੀ ਭੇਜੀ, ਆਖਿਆ ਜੈ ਸਿੰਘ ਵੀ ਤੂੰ ਉਧਰ ਹੀ ਰਹੀ, ਹੁਣ ਉਸ ਪਾਸੇ ਦਾ ਜਿੰਨਾ ਇਲਾਕਾ ਉਹਦਾ ਬੰਦੋਬਸਤ ਤੂੰ ਕਰਨਾ।
ਉਤਰੋ ਤਾਂ ਕਾਲ ਕੁਛ ਥਿਰੋ,
ਉੱਥੇ ਕੁਝ ਸਮਾਂ ਆਪਣਾ ਟਿਕਾਣਾ ਕਰ।
ਇਸ ਪ੍ਰਕਾਰ ਕਰ ਕੈ ਤਿਸ ਦੇਸ਼,
ਏਦਾਂ ਉਸ ਪਾਸੇ ਦਾ ਸਾਰਾ ਇਲਾਕਾ ਇਹਨੇ ਰਾਜੇ ਜੈ ਸਿੰਘ ਦੇ ਅਧੀਨ ਕਰ ਦਿੱਤਾ ਦਾਰਾ ਸ਼ਿਕੋਹ ਨੇ।
ਹੋਤ ਪਇਓ ਸੋ ਪ੍ਰਸੰਗ ਅਸ਼ੇਸ਼,
ਇਹ ਵੱਡਾ ਭਾਰੀ ਪ੍ਰਸੰਗ ਹੋਇਆ।
ਰਿਓ ਅਕਬਰਾਬਾਦ ਮਜਾਰ,
ਆਪ ਦਾਰਾ ਸ਼ਿਕੋਹ ਤੇ ਉਹਦਾ ਪਿਓ ਸ਼ਾਹ ਜਹਾਨ ਆਗਰੇ ਹੀ ਰਹਿਣ ਲੱਗੇ, ਇੱਥੇ ਹੀ ਰਹਿ ਰਹੇ ਹਨ।
ਆਗੇ ਅਪਰ ਸੁਣੋ ਵਿਸਥਾਰ,
ਹੋਰ ਦੂਜੇ ਭਰਾ ਜਿਹੜੇ ਦੇ ਮੁਰਾਦ ਬਖਸ਼ ਨੇ ਕਰਤੂਤ ਕੀਤੀ ਉਹ ਵੀ ਸੁਣੋ।
ਦੋਹਰਾ ਦੱਖਣ ਅਰ ਗੁਜਰਾਤ ਹਿਤ ਕਰ ਵਿਚਾਰ ਮਨ ਮਾਏ।
ਹੁਣ ਦਾਰਾ ਸ਼ਿਕੋਹ ਨੇ ਜਦੋਂ ਇੱਕ ਪਾਸਾ ਇੱਕ ਸਹਿਜਾਦਾ ਕਾਬੂ ਕਰ ਲਿਆ ਇੱਧਰ ਚੜ੍ਹਦੇ ਵਾਲੇ ਪਾਸੇ ਦਾ, ਹੁਣ ਦੂਜੇ ਦੋਵੇਂ ਵੀ ਸਿਰ ਚੁੱਕਦੇ ਸੀ ਮੁਰਾਦ ਬਖਸ਼ ਤੇ ਔਰੰਗਜ਼ੇਬ ਵੀ, ਹੁਣ ਦਾਰਾ ਸ਼ਿਕੋਹ ਦਾ ਉਹਨਾਂ ਵੱਲ ਖਿਆਲ ਹੋਇਆ ਵੀ ਇਹਨਾਂ ਨੂੰ ਵੀ ਕਾਬੂ ਕਰੀਏ।
ਹੁਤੋ ਜੋਧਪੁਰ ਕੋ ਨ੍ਰਿਪਤ ਤਿਸ ਬੁਲਾਈ ਕਰ ਪਾਏ।
ਦਾਰਾ ਸ਼ਿਕੋਹ ਨੇ ਜੋਧਪੁਰ ਰਿਆਸਤ ਦਾ ਇੱਕ ਰਾਜਾ ਸੀ ਰਾਜਾ ਜਸਵੰਤ ਸਿੰਘ, ਇਹਨੇ ਰਾਜੇ ਜਸਵੰਤ ਸਿੰਘ ਨੂੰ ਆਪਣੇ ਕੋਲ ਬੁਲਾਇਆ।
ਚੌਪਈ ਸਾਦਰ ਕੇ ਉਹ ਦੇਖ ਸ਼ੁਭ ਨੈਣ,
ਜਸਵੰਤ ਸਿੰਘ ਦਾ ਇਹਨੇ ਬੜਾ ਸਨਮਾਨ ਕੀਤਾ, ਸਤਿਕਾਰ ਕਰਕੇ ਉਹਨੂੰ ਕਹਿਣ ਲੱਗਾ,
ਓ ਜਸਵੰਤ ਸਿੰਘ ਸੁਣ ਬੈਣ,
ਇਹ ਰਾਜਾ ਜਸਵੰਤ ਸਿੰਘ ਸੁਣ,
ਕਰੋ ਕਾਜ ਗੁਜਰਾਤ ਸਿਧਾਰੂ,
ਗੁਜਰਾਤ ਵੱਲ ਜਾ ਕਿਉਂਕਿ ਉੱਥੇ ਮੁਰਾਦ ਬਖਸ਼ ਸਿਰ ਚੁੱਕਦਾ, ਉਹਦਾ ਸਿਰ ਮਿਧਣਾ, ਉਹਨੂੰ ਕਾਬੂ ਕਰਨਾ ਹੈ।
ਜੋ ਅਨੁਸਾਰ ਨਾ ਹੋਏ ਸੰਗਾਰੂ,
ਪਹਿਲਾਂ ਨੂੰ ਆਪਣੇ ਅਧੀਨ ਕਰੀ, ਜੇ ਅਧੀਨ ਨਾ ਹੋਵੇ ਤੇ ਭਾਵੇਂ ਰਣ ਚ ਮਾਰਨਾ ਪਵੇ ਤੇ ਮਾਰ ਦੇਵੀ।
ਯੋਧਾ ਮਹਾਬਲੀ ਤੂੰ ਆਹੀ,
ਤੂੰ ਬੜਾ ਵੱਡਾ ਯੋਧਾ ਤੇ ਬਲਵਾਨ ਹੈ।
ਰਾਜਪੂਤਨ ਮੈਂ ਬਿਦਤੀ ਹੋ ਰਹੀ,
ਰਾਜਪੂਤਾਨੇ ਦੇ ਇਲਾਕੇ ਚ ਜੋਧਪੁਰ ਰਿਆਸਤ ਦਾ ਤੂੰ ਮੰਨਿਆ ਹੋਇਆ ਰਾਜਾ ਹੈ।
ਦੱਖਣ ਦਿਸ਼ ਤੇ ਕਰ ਤਕਰਾਈ,
ਉਧਰ ਦੱਖਣ ਦਿਸ਼ਾ ਵਾਲੇ ਪਾਸਿਓ ਵੀ ਤਕੜਾਈ ਕਰਨੀ ਹੈ।
ਰੋਕੋ ਸੈਨ ਜੇ ਨੌਰੰਗ ਆਈ,
ਜੇ ਉਧਰੋਂ ਨੌਰੰਗਾ ਆਵੇ ਤੇ ਉਹਨੂੰ ਵੀ ਰੋਕ ਲੈਣਾ।
ਜੇ ਨੌਰੰਗ ਰਹੇ ਆਪਣੇ ਦੇਸ਼,
ਜੇ ਨੌਰੰਗਾ ਨਹੀਂ ਵਧਦਾ ਉਧਰੋਂ, ਉਹ ਦੱਖਣ ਦਿਸ਼ਾ ਚ ਉਧਰ ਅਹਿਮਦ ਨਗਰ ਹੀ ਰਹਿੰਦਾ।
ਜਾਓ ਮੁਰਾਦ ਬਖਸ਼ ਕੇ ਪੇਸ਼,
ਤੂੰ ਪਹਿਲਾਂ ਮੁਰਾਦ ਬਖਸ਼ ਨੂੰ ਕਾਬੂ ਕਰੀ, ਉਹਦਾ ਖਿਆਲ ਬਾਅਦ ਵਿੱਚ ਕਰਾਂਗੇ।
ਇਸ ਕੋ ਲੜ ਕੇ ਦਿਓ ਨਿਕਾਸ,
ਲੜ ਕੇ ਉਹਨੂੰ ਉੱਥੋਂ ਕੱਢ ਦੇਵੀ ਗੁਜਰਾਤ ਚੋਂ।
ਕਹਿ ਗਹਿ ਲਿਆਵੋ ਹਮਰੇ ਪਾਸ,
ਜਾਂ ਫਿਰ ਫੜ ਕੇ ਗ੍ਰਿਫਤਾਰ ਕਰਕੇ ਉਹਨੂੰ ਮੇਰੇ ਕੋਲ ਲੈ ਆਵੀ।
ਹਿਮ ਕਹਿ ਬਹੁਤ ਕਰੀ ਬਖਸ਼ੀਸ਼,
ਏਦਾਂ ਕਹਿ ਕੇ ਦਾਰਾ ਸ਼ਿਕੋਹ ਨੇ ਰਾਜੇ ਜਸਵੰਤ ਸਿੰਘ ਨੂੰ ਬਹੁਤ ਸਾਰਾ ਸਨਮਾਨ ਸਤਿਕਾਰ ਦਿੱਤਾ।
ਹਰਕਤ ਹੋਏ ਕਰ ਦਿੱਲੀ ਈਸ਼,
ਔਰ ਬੜੀ ਖੁਸ਼ੀ ਦੇ ਨਾਲ ਸ਼ਾਹਜਹਾਨ ਕੋਲੋਂ ਵੀ ਸਿਰੇ ਪਾਉ ਦਵਾਇਆ।
ਗਜ ਅਰ ਤੁਰੰਗ ਦਰਬ ਕੋ ਦੀਨ,
ਬਹੁਤ ਸਾਰਾ ਘੋੜੇ ਧਨ ਤੇ ਹਾਥੀ ਵੀ ਇਹਨੂੰ ਦਿੱਤੇ।
ਜਰੇ ਜਵਾਹਰ ਕੰਚਨ ਪੀਨ,
ਜਿਹੜੇ ਘੋੜਿਆਂ ਤੇ ਬੜੀਆਂ ਸੋਹਣੀਆਂ ਕਾਠੀਆਂ ਪਾਈਆਂ, ਜਿਨ੍ਹਾਂ ਚ ਜੜਾਊ ਜੜੇ ਹੋਏ ਨੇ।
ਮਹਾਰਾਜ ਕੋ ਕੀਨ ਖਿਤਾਬ,
ਔਰ ਇਹਨੂੰ ਮਹਾਰਾਜੇ ਦਾ ਖਿਤਾਬ ਦੇ ਕੇ ਦਿੱਤਾ, ਭੇਜਿਆ ਜਸਵੰਤ ਸਿੰਘ ਨੂੰ। ਪਹਿਲਾਂ ਕੱਲਾ ਰਾਜਾ ਜਸਵੰਤ ਸਿੰਘ ਸੀ, ਤੂੰ ਮਹਾਰਾਜੇ ਦਾ ਖਿਤਾਬ ਇਹਨੂੰ ਦੇ ਕੇ ਤੋੜਿਆ।
ਲੀਏ ਪੂਪ ਤਬ ਸਾਥ ਅਦਾਬ,
ਇਹਨੇ ਬਹੁਤ ਸਾਰੀ ਫੌਜ ਆਪਣੇ ਨਾਲ ਲਈ ਰਾਜੇ ਜਸਵੰਤ ਸਿੰਘ ਜੋਧਪੁਰੀਏ ਨੇ।
ਆਪਣੋ ਕਾਸਮ ਖਾਨ ਉਮਰਾਵ,
ਇਹਦਾ ਇੱਕ ਉਮਰਾਵ ਸੀ, ਉਹਦਾ ਨਾਮ ਸੀ ਕਾਸਮ ਖਾਨ। ਕਾਸਮ ਖਾਨ ਨੂੰ ਵੀ ਇਹਨੇ ਨਾਲ ਲੈ ਲਿਆ।
ਜੀਓ ਸੰਗ ਕਰ ਲੜਨ ਬਣਾ,
ਔਰ ਲੜਨ ਵਾਸਤੇ ਜੰਗ ਕਰਨ ਵਾਸਤੇ ਮੁਰਾਦ ਬਖਸ਼ ਨਾਲ ਚੱਲ ਪਏ।
ਤੋਪ ਤੁਪਕ ਜੰਬੂਰ ਜੰਜੈਲ,
ਬੰਦੂਕਾਂ ਜੰਜੈਲਾਂ ਲੈ ਲਈਆਂ।
ਚਲੇ ਸੰਗ ਕੁੰਚਰ ਜਨ ਸੈਲ,
ਵੱਡੇ ਵੱਡੇ ਹਾਥੀ ਨਾਲ ਚੱਲ ਪਏ, ਮਾਨੋ ਜਿਵੇਂ ਪਹਾੜੀ ਚੁੱਕੀ ਜਾ ਰਹੇ ਨੇ।
ਮਹਾਬਾਇਨੀ ਓਰੜ ਚਲੀ,
ਬੜੀ ਵੱਡੀ ਫੌਜ ਦੇ ਨਾਲ ਚੱਲੀ ਆ ਅੰਤ ਨੂੰ।
ਮਨੋ ਲੋ ਘਟ ਬਡ ਕਲ ਮਲੀ,
ਕਹਿੰਦੇ ਮਾਨੋ ਜਿਵੇਂ ਲੋਹ ਦਾ ਕਿਲਾ ਹੀ ਹੋ ਜਾ ਰਿਹਾ ਹੋਵੇ, ਏਦਾਂ ਲੋਹੇ ਨਾਲ ਮੜੇ ਹੋਏ ਨੇ।
ਪ੍ਰਥਮ ਮਾਲਵੇ ਮੈਂ ਚੱਲ ਗਏ,
ਕੁਰਬਲ ਕੁਰਬਲ ਕਰਦੇ ਅੱਗੇ ਵਧੇ, ਫੌਜ ਬਹੁਤ ਜ਼ਿਆਦਾ ਸੀ, ਚੱਲ ਕੇ ਪਹਿਲਾਂ ਮਾਲਵੇ ਚ ਆਏ ਨੇ। ਖਾਲਸਾ ਜੀ, ਆਪਾਂ ਹੁਣ ਮਾਲਵਾ, ਇੱਧਰ ਸਾਰੇ ਗੁਰੂ ਕਲਗੀਧਰ ਜੀ ਦੇ ਬਚਨਾਂ ਨਾਲ ਜੰਗਲ ਨੂੰ ਮਾਲਵਾ ਕਹਿੰਦੇ ਹਾਂ। ਜਿਹੜਾ ਪਹਿਲਾਂ ਪੁਰਾਣਾ ਮਾਲਵਾ ਸੀ ਹਿੰਦੁਸਤਾਨ ਦਾ, ਉਹ ਜਿਹੜਾ ਉਜੈਨ ਦਾ ਇਲਾਕਾ ਹੈ ਸਾਰਾ, ਉਹਨੂੰ ਮਾਲਵਾ ਕਹਿੰਦੇ, ਹੁਣ ਵੀ ਉਹਨੂੰ ਮਾਲਵਾ ਕਹਿੰਦੇ। ਉਸ ਪਾਸੇ ਬਹੁਤ ਸੋਹਣੀਆਂ ਫਸਲਾਂ ਅਤੇ ਕਈ ਤਰ੍ਹਾਂ ਦੇ ਫਲ ਆਦਿਕ ਜਿਹੜੇ ਨੇ ਉਹ ਹੁੰਦੇ ਹਨ। ਨਰਮਦਾ ਨਦੀ ਉਸ ਨੇੜੇ ਤੇੜੇ ਵਗਦੀ ਹੈ, ਉਹਨੂੰ ਮਾਲਵਾ ਕਿਹਾ ਜਾਂਦਾ ਹੈ। ਉਹ ਕਲਗੀਧਰ ਨੇ ਕਿਹਾ ਮੇਰਾ ਇਹ ਮਾਲਵਾ ਜੰਗਲ ਦਾ। ਦਮਦਮਾ ਸਾਹਿਬ ਬਹਿ ਕੇ ਮਹਾਰਾਜ ਜੀ ਨੇ ਮਾਲਵੇ ਦਾ ਖਿਤਾਬ ਦਿੱਤਾ। ਤੋ ਇਹ ਚੱਲ ਕੇ ਉਜੈਨ ਜਿਹੜਾ ਮਾਲਵੇ ਦਾ ਇਲਾਕਾ ਉੱਥੇ ਪਹੁੰਚਿਆ ਜਸਵੰਤ ਸਿੰਘ।
ਦੁਰਗ ਉਜੈਨ ਆਏ ਦਿੜਕਾਏ,
ਜਿਹੜਾ ਉਜੈਨ ਦਾ ਕਿਲਾ ਸੀ ਬੜਾ ਵੱਡਾ, ਉਸ ਕਿਲੇ ਨੂੰ ਇਹਨਾਂ ਨੇ ਆ ਕੇ ਮਜ਼ਬੂਤ ਕੀਤਾ। ਉਜੈਨ ਚ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਕ ਸਥਾਨ ਵੀ ਹੈ, ਸੰਗਤਾਂ ਉੱਥੇ ਦਰਸ਼ਨ ਕਰਨ ਵਾਸਤੇ ਜਾਂਦੀਆਂ ਹਨ। ਹਾਂਜੀ,
ਪੁਨੇ ਨਰਮਦਾ ਕੋ ਦਰਿਆ,
ਫਿਰ ਲਾਗੇ ਨਰਮਦਾ ਨਦੀ ਬਹੁਤ ਜ਼ਿਆਦਾ ਡੂੰਘੀ ਪਾਣੀ ਵਾਲੀ ਉੱਥੇ ਵਗਦੀ ਹੈ।
ਬੰਦੋਬਸਤ ਕੋ ਕੀਨ ਬਣਾਓ,
ਇਹਨਾਂ ਨੇ ਉੱਥੇ ਸਾਰਾ ਬੰਦੋਬਸਤ ਕਰ ਲਿਆ, ਲੜਾਈ ਦੀ ਤਿਆਰੀ ਕਰ ਲਈ।
ਮਾਰਗ ਘਾਟ ਰੋਕ ਬੋ ਕੀਨੇ,
ਜਿਹੜੇ ਰਾਹ ਸਨ ਘਾਟੇ ਸਨ ਉਹ ਸਾਰੇ ਰਾਹ ਇਹਨਾਂ ਨੇ ਰੋਕ ਲਏ।
ਬ੍ਰਿੰਦ ਸੈਨ ਕੋ ਡੇਰਾ ਦੀਨੇ,
ਔਰ ਬਹੁਤ ਸਾਰੀ ਸੈਨਾ ਦਾ ਉੱਥੇ ਡੇਰਾ ਕਰ ਲਿਆ ਉਜੈਨ ਦੇ ਨੇੜੇ ਹੀ।
ਕਾਸਮ ਖਾਂ ਤਿਸ ਹੀ ਥਲ ਛੋਰਾ,
ਕਾਸਮ ਖਾਨ ਨੂੰ ਇਹਨਾਂ ਨੇ ਉੱਥੇ ਛੱਡ ਦਿੱਤਾ, ਜਸਵੰਤ ਸਿੰਘ ਨੇ ਪਹਿਲਾਂ ਉਜੈਨ ਤੇ ਕਬਜ਼ਾ ਕਰਕੇ।
ਚਲਿਓ ਮੁਰਾਦ ਬਖਸ਼ ਕੀ ਓਰਾ,
ਆਪ ਮੁਰਾਦ ਬਖਸ਼ ਵਾਲੇ ਪਾਸੇ ਨੂੰ ਵਧਿਆ।
ਬੀਜਾਪੁਰ ਮੈਂ ਆਦਲ ਖਾਨ,
ਉੱਥੇ ਨੇੜੇ ਇੱਕ ਨਗਰ ਹੈ ਬੀਜਾਪੁਰ, ਬੀਜਾਪੁਰ ਦਾ ਰਹਿਣ ਵਾਲਾ ਇੱਕ ਮੁਸਲਮਾਨ ਪਠਾਨ ਸੀ ਆਦਲ ਖਾਨ।
ਉਤੋਂ ਮੁਵਾਸ ਦੁਰਗ ਬਡ ਥਾਨ,
ਉਹਦੇ ਕੋਲ ਬੜਾ ਵੱਡਾ ਕਿਲਾ ਸੀ ਆਕੀ ਹੋਣ ਵਾਸਤੇ।
ਨਿਕਸ ਮਿਲਿਓ ਸਾਹਸ ਕੋ ਛੋਰ,
ਉਹ ਜਿਹੜਾ ਆਦਲ ਖਾਨ ਸੀ ਉਹ ਅੱਗੇ ਆ ਕੇ ਮਿਲ ਗਿਆ, ਉਹਨੇ ਵੇਖਿਆ ਵੀ ਜੇ ਲੜਾਂਗਾ ਮੇਰਾ ਨੁਕਸਾਨ ਹੋਵੇਗਾ। ਆਦਲ ਖਾਨ ਰਾਜੇ ਜਸਵੰਤ ਸਿੰਘ ਨੂੰ ਅੱਗੇ ਆ ਕੇ ਪਿਟਾਵਾਂ ਦੇ ਕੇ ਮਿਲਿਆ।
ਦੀਏ ਰਜਤ ਪਣ ਆਨ ਅਕੋਰ,
ਉਹਨੇ ਰੁਪਈਏ ਦਿੱਤੇ ਖਰਾਜ ਦਿੱਤਾ, ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਹੀ ਆ।
ਦੋਹਰਾ ਜਸਵੰਤ ਸਿੰਘ ਪਤ ਜੋਧਪੁਰ, ਰਿਦੇ ਵਿਖੇ ਹਰ ਖਾਏ।
ਰਾਜਾ ਜਸਵੰਤ ਸਿੰਘ ਜੋਧਪੁਰੀਆ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਲਿਖ ਕੇ ਖਤ ਪਠਵਨ ਕਰਿਓ ਸ਼ਾਹਜਾਂ ਜਿਸ ਥਾਂ,
ਇਹਨੇ ਚਿੱਠੀ ਲਿਖ ਕੇ ਸ਼ਾਹਜਹਾਨ ਨੂੰ ਤੇ ਦਾਰਾ ਸ਼ਿਕੋਹ ਦੇ ਕੋਲ ਚਿੱਠੀ ਭੇਜੀ।
ਚੌਪਈ ਸੁਣ ਕੇ ਸੁਧ ਸਗਰੀ ਬਿਗਸਾਈ,
ਇਹਨਾਂ ਨੇ ਸਾਰੀ ਖਬਰ ਸੁਣੀ ਵੀ ਰਾਜੇ ਜਸਵੰਤ ਸਿੰਘ ਨੇ ਉਧਰ ਸਾਰਾ ਪ੍ਰਬੰਧ ਕਰ ਲਿਆ, ਉਜੈਨ ਬੀਜਾਪੁਰ ਸਾਰੇ ਉਹਦੇ ਅਧੀਨ ਹੋ ਗਏ ਨੇ। ਤੋ ਸੁਣ ਕੇ ਜਦੋਂ ਇਹ ਗੱਲ ਸ਼ਾਹਜਹਾਨ ਬੜਾ ਖੁਸ਼ ਹੋਇਆ।
ਸ਼ਾਹਜਹਾਂ ਤਬ ਇਮ ਠਹਿਰਾਈ,
ਸ਼ਾਹਜਹਾਨ ਨੇ ਮਨ ਚ ਵਿਚਾਰ ਕੀਤੀ,
ਇਹਾਂ ਆਗਰੇ ਨਗਰ ਮਜਾਰੇ,
ਮੈਂ ਇੱਥੇ ਆਗਰੇ ਰਹਿ ਰਿਹਾ ਆਗਰੇ ਨਗਰ ਵਿੱਚ,
ਹਵਾ ਮਾਫਕਤ ਨਹੀਂ ਹਮਾਰੇ,
ਇੱਥੋਂ ਦੀ ਹਵਾ ਮੈਨੂੰ ਮਾਫਕ ਨਹੀਂ, ਬਿਮਾਰ ਸੀ ਨਾ ਤੇ ਮਨ ਦੇ ਵਿੱਚ ਸੋਚਿਆ ਵੀ ਚਲੋ ਉਧਰ ਹੁਣ ਖੁਸ਼ੀ ਦੀ ਖਬਰ ਆ ਗਈ ਆ, ਉਹ ਇਲਾਕਾ ਠੀਕ ਹੈ ਤੇ ਉਧਰ ਕਿਸੇ ਤਰ੍ਹਾਂ ਦਾ ਕੋਈ ਫਤੂਰ ਨਹੀਂ ਹਾਲੇ ਹੋਇਆ, ਤੇ ਮੈਨੂੰ ਹੁਣ ਦਿੱਲੀ ਜਾਣਾ ਚਾਹੀਦਾ ਕਿਉਂਕਿ ਆਗਰੇ ਦੀ ਹਵਾ ਮੈਨੂੰ ਮਾਰਫੁਕ ਨਹੀਂ।
ਜਾਂ ਤੇ ਦਿੱਲੀ ਚਲਬੋ ਬਣੇ,
ਹੁਣ ਮੇਰਾ ਦਿੱਲੀ ਚੱਲਣਾ ਬਣਦਾ।
ਬਦਤ ਜਾਤ ਬਿਮਾਰੀ ਤਨ ਹੈ,
ਕਿਉਂਕਿ ਜਦੋਂ ਦਾ ਮੈਂ ਇੱਥੇ ਆਇਆ ਮੇਰੀ ਬਿਮਾਰੀ ਹੋਰ ਵਧਦੀ ਜਾ ਰਹੀ ਹੈ।
ਦਾਰਾ ਸ਼ਿਕੋ ਫਰੇ ਬਨ ਬਨ ਕਹਿ ਕੇ,
ਇਹਨੇ ਦਾਰਾ ਸ਼ਿਕੋ ਨੂੰ ਆਖਿਆ ਪੁੱਤਰ ਮੈਂ ਦਿੱਲੀ ਜਾਣਾ। ਦਾਰਾ ਸ਼ਿਕੋ ਅੱਗੇ ਰੋਜ਼ ਹੀ ਫਰੇਬ ਜਿਹਾ ਕਰਦਿਆ ਕਰੇ, ਅੱਬਾ ਜਾਨ ਕੋਈ ਨੀ ਆਪਾਂ ਇੱਕ ਅੱਧੇ ਦਿਨ ਨੂੰ ਕਰਦੇ ਹਾਂ ਤਿਆਰੀ। इन्हें टाला मटोला करके उन्हें रोक छड़िया
परे टिकावन की तक दिन के
कई दिन ओरो दिन कट दिते दारा शको ने
पुने दिवस एक कीनस तैयारी
फिर एक दिन उन्हें आप ही तैयारी कर ली। शाहजहान ने जदों वेख्या भी दारा शको नहीं मनदा जान नो
गमने और राजधानी निज प्यारी
उन्हें अपनी प्यारी राजधानी दिल्ली नु कूच कर दिता
सने सने जमना जल माओ
जमना दे बेची किश्ती च बह के सहजे सहजे चल के आगरे तो दिल्ली वल वधिया
नवका पर चढ़ कर नर्न ना हो
और चल पिया किश्ती ते सवार होके
सने सने गमने दिन तीन
तीन दिना दे बेच चलदा चलदा
कितक कोस पर डेरा कीन
इन्हें जाके उथे डेरा कर लिया
कितने मैं सुध पहुंची आए
इन्हें नु पिछों खबर आ गई
लेओ मुराद बख्श बल पाए
मुराद बख्श ने जा राजे जसवंत सिंह ते हमला कर दिता हाले दिल्ली चलिया ही सी इन्हें नु खबर आ गई भी मुराद बख्श ने बली हो के हमला कीता
जसवंत सिंह भाज कर गए
मुराद बख्श ने एहो जिहा हमला कीता भी राजा जसवंत सिंह मैदान छड़ के भज गया
सिवर लूट बो तिसने कियो
ओदा सारा डेरा लुटिया गया है
दारा शको सुनी जब कान
दारा शको ने जदो ए खबर सुनी
छुट कमान जन लागे उबान
इना दुखी होया मानो जिवे कमान चो तीर निकल के दी हिक च बजा होवे
पुन बूझे ओ हलकार नसाथ
ए हलकारिया नु पुछदा ਜਿਹੜੇ ਖਬਰ ਲੈ ਕੇ ਆਏ ਸੀ ਉਹਨਾਂ ਨੂੰ ਕਹਿਣ ਲੱਗਾ
ਕਿਮ ਕੀ ਜੰਗ ਜੋਧਪੁਰ ਨਾਥ
ਕਹਿੰਦਾ ਵੀ ਜੋਧਪੁਰ ਦੇ ਰਾਜੇ ਜਸਵੰਤ ਸਿੰਘ ਨੇ ਜੰਗ ਕਿਵੇਂ ਲੜਿਆ
ਕਿਤ ਪਲਾਏ ਕਹਿ ਗਮਨੇ ਉਸੋ
ਉਹ ਕਿੱਧਰ ਨੱਠ ਕੇ ਗਿਆ ਕਿੱਧਰ ਹੈ ਭੱਜ ਕੇ
ਕਹਾਂ ਸਜਾਦੇ ਹੈ ਅਬ ਦੋ
ਤੇ ਜਿਹੜੇ ਦੋਵੇਂ ਸਜਾਦੇ ਨੇ ਮੁਰਾਦ ਬਖਸ਼ ਤੇ ਔਰੰਗਜ਼ੇਬ ਉਹ ਹੈਣ ਕਿੱਥੇ
ਸੁਨਤ ਚਾਰ ਨੇ ਸਤਲ ਸੁਣਾਈ
ਖਬਰ ਦੇਣ ਵਾਲੇ ਨੇ ਸਾਰੀ ਖਬਰ ਦਿੱਤੀ
ਜਿਸ ਪ੍ਰਕਾਰ ਤੈ ਪਰੀ ਲੜਾਈ
ਉਹਨੇ ਦੱਸਿਆ ਸਾਰੀ ਲੜਾਈ ਦਾ ਪ੍ਰਸੰਗ
ਦੋਨੋ ਦਲ ਮੁਕਾਬਲੇ ਹੋਏ
ਕਹਿੰਦਾ ਜੀ ਦੋਹਾਂ ਦਲਾਂ ਦੇ ਮੁਕਾਬਲੇ ਹੋਏ
ਪਰਖਤ ਲੋ ਮਨੋ ਕੰਨ ਦੋਏ
ਦੋਹਾਂ ਪਾਸਿਓਂ ਲੋਹਾ ਪਰਖਿਆ ਗਿਆ
ਤੋਪਨ ਕੀ ਪੰਕਤ ਕਰ ਠਾਂਡੀ
ਮੁਰਾਦ ਬਖਸ਼ ਕੋਲ ਤੋਪਾਂ ਇੰਨੀਆਂ ਜ਼ਿਆਦਾ ਸੀ ਵੀ ਉਹਨੇ ਅੱਗੇ ਲੈਣ ਖੜੀ ਕਰ ਦਿੱਤੀ ਤੋਪਾਂ ਦੀ
ਗੋਰਨ ਮਾਰ ਕਰੀ ਦਲ ਗਾਡੀ
ਮਾਰ ਮਾਰ ਗੋਲੇ ਤੇ ਬੜਾ ਭਿਆਨਕ ਜੰਗ ਰਚਿਆ
ਤੋਪਕ ਤੀਰ ਤੋਮਰ ਤਰਵਾਰੇ
ਬੰਦੂਕਾਂ ਤੀਰ ਬਰਛੀਆਂ ਤਲਵਾਰਾਂ ਚੱਲੀਆਂ
ਤੱਕ ਤੱਕ ਤਨ ਵੀਰਨ ਸੰਘਾਰੇ
ਤੱਕ ਤੱਕ ਕੇ ਵੀਰ ਯੋਧੇ ਇੱਕ ਦੂਜੇ ਨੂੰ ਮਾਰਦੇ ਰਹੇ
ਹਲਾ ਹਲੀ ਬੋਲਤ ਲਲਕਾਰੇ
ਹਲਾ ਹਲੀ ਕਰਦੇ ਲਲਕਾਰਦੇ
ਸਮੁਖ ਸ਼ਸਤਰ ਖਾਵੇ ਅਰ ਮਾਰੇ
ਸਾਹਮਣੇ ਖਲੋ ਕੇ ਮਾਰਦੇ ਤੇ ਸ਼ਸਤਰ ਚੱਲਦੇ
ਕਿਤਕ ਕਾਲ ਕੀ ਭਈ ਲੜਾਈ
ਤਾਂ ਕੁਝ ਸਮਾਂ ਲੜਾਈ ਹੁੰਦੀ ਰਹੀ
ਜਸਵੰਤ ਪਰਿਓ ਰਿਪਨ ਪਰਤ ਆਈ
ਇੱਕ ਵਾਰੀ ਜਸਵੰਤ ਸਿੰਘ ਨੇ ਹਮਲਾ ਕੀਤਾ ਪੂਰਾ ਜ਼ੋਰ ਪਾਇਆ
ਖੈਂਚ ਮਿਆਨ ਤੇ ਤੀਬਰ ਸਰੋਈ
ਉਹਨੇ ਆਪਣੀ ਸਰੋਈ ਤਲਵਾਰ ਜੰਗ ਦੇ ਮੈਦਾਨ ਚ ਖਿੱਚ ਕੇ ਚਲਾਈ
ਰੁੰਡ ਮੁੰਡ ਕੀ ਨੇ ਨਿਜ ਦਰੋਈ
ਮੁਰਾਦ ਬਖਸ਼ ਦੇ ਬੜੇ ਬੰਦੇ ਉਹਨੇ ਜੰਗ ਦੇ ਮੈਦਾਨ ਚ ਰੁੰਡ ਮੁੰਡ ਕੀਤੇ ਮਾਰੇ
ਜਿਤ ਜਿਤ ਧਾਵੇ ਹੀਲਾ ਮੇਲਾ
ਜਿੱਧਰ ਵੀ ਹਮਲਾ ਕਰਦਾ ਜ਼ੋਰ ਨਾਲ
ਲਸ਼ਕਰ ਲੜ ਤੋਂ ਅਧਿਕ ਧਕੇਲਾ
ਵੱਡਾ ਲਸ਼ਕਰ ਲੜਦਾ ਮੁਰਾਦ ਬਖਸ਼ ਦਾ ਧੱਕ ਕੇ ਲੈ ਜਾਂਦਾ ਜਸਵੰਤ ਸਿੰਘ
ਗਿਰੇ ਤੁਰੰਗ ਵੀਰ ਰਣ ਮਾਰੇ
ਬੜੇ ਘੋੜੇ ਬੜੇ ਯੋਧੇ ਜੰਗ ਦੇ ਮੈਦਾਨ ਚ ਮਾਰੇ ਗਏ
ਮੁਗਲ ਖਾਂ ਜਿਉਂ ਪਰੇ ਮੁਰਾਰੇ
ਵੱਡੇ ਵੱਡੇ ਮੁਗਲ ਤੇ ਖਾਂ ਨੇ ਉਹ ਡਿੱਗੇ ਪਏ ਰਣ ਭੂਮੀ ਜਿਵੇਂ ਕੋਈ ਵੱਡੇ ਵੱਡੇ ਮੁਨਾਰੇ ਡਿੱਗੇ ਹੋਣ
ਕੜਾ ਕੜੀ ਕਰਵਾਰਨ ਮਾਚੀ
ਤਲਵਾਰਾਂ ਦੀ ਕੜਾ ਕੜੀ ਹੋਈ
ਸ਼੍ਰੋਣਤ ਬਯੋ ਧੂਲ ਛਿਤਰਾਚੀ
ਲਹੂ ਵਹਿ ਟੁਰਿਆ ਤੇ ਜੰਗ ਦਾ ਮੈਦਾਨ ਲਹੂ ਨਾਲ ਲਾਲ ਸੁਰਖ ਹੋ ਗਿਆ
ਫੌਜ ਮੁਰਾਦ ਬਖਸ਼ ਕੀ ਸਾਰੀ
ਮੁਰਾਦ ਬਖਸ਼ ਦੀ ਜਿੰਨੀ ਵੀ ਫੌਜ ਸੀ
ਕਰੀ ਪਲਾਵਨ ਰਣ ਇੱਕ ਪਾਰੀ
ਇੱਕ ਵਾਰੀ ਤਾਂ ਜੰਗ ਦਾ ਮੈਦਾਨ ਛੱਡ ਕੇ ਭੱਜ ਗਈ ਜਸਵੰਤ ਸਿੰਘ ਦੇ ਕੋਲੋਂ ਹਾਰ ਕੇ
ਫਿਰੇ ਹੋਏ ਕਾਇਰ ਬੱਡ ਬੀਰਾ
ਇੱਕ ਵਾਰੀ ਕਾਇਰ ਹੋ ਕੇ ਜਦੋਂ ਫਿਰੇ
ਲੜਤ ਲੜਾਈ ਧਰੇ ਨਾ ਧੀਰਾ
ਲੜਦੇ ਧੀਰਜ ਨੀ ਰੱਖਿਆ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ
ਲਖਿਓ ਮੁਰਾਦ ਬਖਸ਼ ਇਮ ਜੰਗ
ਜਦੋਂ ਮੁਰਾਦ ਬਖਸ਼ ਨੇ ਵੇਖਿਆ ਵੀ ਮੇਰੇ ਸੂਰਮੇ ਕਾਇਰ ਬਣ ਕੇ ਪਿੱਛੇ ਭੱਜ ਆਏ ਨੇ
ਗਿਰੇ ਅਨੇਕ ਕਟੇ ਜਿਨ ਅੰਗ
ਡਿੱਗ ਗਏ ਨੇ ਅੰਗ ਕੱਟ
ਕੱਟ ਕੇ
ਸ਼ਤੋਪਨ ਕੀ ਪਹੁੰਚੇ ਹੋ ਜਾਏ।
ਮੁਰਾਦ ਬਖਸ਼ ਨੇ ਇੱਕ ਵਾਰੀ ਫਿਰ ਦੁਬਾਰਾ ਹੱਲਾ ਤਿਆਰ ਕੀਤਾ, ਆਪਣੀਆਂ ਤੋਪਾਂ ਵੱਲ ਗਿਆ।
ਸਾਸ ਤਾਰ ਜੁਦ ਮੈਂ ਆਏ,
ਬੜਾ ਸਾਹਸ ਰੱਖ ਕੇ ਜੰਗ ਦੇ ਮੈਦਾਨ ਚ ਆਇਆ ਮੁਰਾਦ ਬਖਸ਼।
ਸਭ ਰਾਜਪੂਤ ਆਰ ਸੈਨ ਤੁਮਾਰੀ,
ਤੇਰੀ ਜਿੰਨੀ ਸੈਨਾ ਤੇ ਜਿਹੜੇ ਰਾਜੇ ਜਸਵੰਤ ਸਿੰਘ ਦੀ ਸੈਨਾ ਸੀ।
ਲੁੱਟਤ ਮਾਰਤ ਜਾਤੇ ਅਗਾਰੀ,
ਇਹ ਅੱਗੇ ਉਹਨਾਂ ਨੂੰ ਲੁੱਟਦੇ ਮਾਰਦੇ ਵਧਦੇ ਜਾ ਰਹੇ ਸੀ, ਮੂੰਹ ਤਾਣੇ ਹੋ ਕੇ ਵੀ ਸਾਨੂੰ ਤਾਂ ਨੀ ਹੁਣ ਕੋਈ ਰੋਕਦਾ।
ਤੋਪੇ ਕਰੀ ਬਰੋਬਰ ਸਬੇ,
ਜਦੋਂ ਕੋਲ ਚਲੇ ਗਏ ਉਧਰੋਂ ਮੁਰਾਦ ਬਖਸ਼ ਨੇ ਤੋਪਾਂ ਤਿਆਰ ਕੀਤੀਆਂ ਹੋਈਆਂ, ਜਦੋਂ ਨੇੜੇ ਆਏ ਉਹਨੇ ਤੋਪਾਂ ਦੇ ਗੋਲੇ ਦਾਗ ਦਿੱਤੇ।
ਅਨਿਕ ਘਾਤ ਨੀ ਛੋਰੀ ਤਬੇ,
ਜਦੋਂ ਗੋਲੇ ਚੱਲੇ ਤੇ ਫਿਰ ਤੋੜ ਤੋੜ ਕੇ ਸੂਰਮੇ ਰਾਜੇ ਜਸਵੰਤ ਸਿੰਘ ਦੇ ਉਹਨੇ ਰਣ ਭੂਮੀ ਚ ਸੁੱਟਣੇ ਸ਼ੁਰੂ ਕਰ ਦਿੱਤੇ।
ਤੋਂ ਦਿਸ਼ ਤੋਂ ਪੈ ਧਮਕਾਈ,
ਇਧਰੋਂ ਵੀ ਬਥੇਰੀਆਂ ਇਹਨਾਂ ਤੋਪਾਂ ਚਲਾਈਆਂ, ਪਰ ਮੁਰਾਦ ਬਖਸ਼ ਦੀਆਂ ਤੋਪਾਂ ਦੇ ਸਾਹਮਣੇ ਇਹਨਾਂ ਦੀਆਂ ਤੋਪਾਂ ਨੇ ਕੰਮ ਨਹੀਂ ਕੀਤਾ।
ਅਵਨੀ ਰਣ ਕੀ ਸਰਬ ਹਿਲਾਈ,
ਰਣ ਭੂਮੀ ਇੱਕ ਵਾਰੀ ਹਲਾ ਕੇ ਰੱਖ ਦਿੱਤੀ ਜਿਵੇਂ ਕੋਈ ਭੁਚਾਲ ਆਉਂਦਾ ਹੋਵੇ।
ਮਹਾ ਸ਼ਬਦ ਜਨ ਨਭ ਪਟ ਗਿਰਾ,
ਤੋਪਾਂ ਦੀ ਆਵਾਜ਼ ਇੰਨੀ ਆਕਾਸ਼ ਵਿੱਚ ਗੂੰਜਦੀ ਜਿਵੇਂ ਕੋਈ ਬੱਦਲ ਫਟਣ ਦੀ ਆਵਾਜ਼ ਹੋਵੇ।
ਕਹਿ ਕਿਆਮਤ ਕੋ ਦਿਨ ਤਬ ਕਰਾ,
ਇਹ ਤਾਂ ਜਾਪਦਾ ਸੀ ਜਿਵੇਂ ਕਿਆਮਤ ਦਾ ਦਿਨ ਆ ਗਿਆ ਹੋਵੇ।
ਬਦੇ ਜਾਤ ਰਾਜਪੂਤ ਸੁਜੀਤੇ,
ਜਿਹੜੇ ਰਾਜੇ ਜਸਵੰਤ ਸਿੰਘ ਦੀ ਫੌਜ ਦੇ ਬੰਦੇ ਅੱਗੇ ਵਧਦੇ ਜਾ ਰਹੇ ਸੀ।
ਗੋਰੇ ਲੱਗੇ ਉਡੇ ਸਭ ਤੇਤੇ,
ਗੋਲੇ ਲੱਗੇ ਤੂੰਬਿਆਂ ਵਾਂਗੂ ਉੱਡਣ ਲੱਗ ਪਏ।
ਜੇ ਅਪੀਤ ਜੋ ਦਾ ਤਿਸ ਥਾਂ,
ਜਿਹੜੇ ਡਰ ਤੋਂ ਰਹਿਤ ਯੋਧੇ ਸੀ ਉਸ ਜੰਗ ਦੇ ਮੈਦਾਨ ਚ,
ਭਾਈ ਕਾਤ ਨੇ ਦੇਖਣ ਪਾਏ,
ਉਹ ਮਾਰੇ ਗਏ ਉਹਨਾਂ ਨੂੰ ਪਤਾ ਹੀ ਨੀ ਲੱਗਾ ਵੀ ਗੋਲੇ ਅੱਗੋਂ ਆ ਰਹੇ ਨੇ।
ਤਿੰਨੋ ਸੰਗਾਰ ਭਾਈ ਪਸਚਾਤੀ,
ਉਹਨਾਂ ਨੂੰ ਮਾਰਨ ਤੋਂ ਬਾਅਦ ਫਿਰ ਬਾਅਦ ਵਿੱਚ
ਤਰ ਤਰਾਤ ਕਾ ਤੁਰ ਨਰ ਛਾਤੀ,
ਜਿਹੜੇ ਕਾਇਰ ਸੀ ਉਹਨਾਂ ਦੇ ਹਿਰਦੇ ਕੰਬਣ ਲੱਗੇ।
ਮਰੇ ਜੰਗ ਤੇ ਪਰੇ ਨਾ ਰੋਕੇ,
ਜੰਗ ਵਿੱਚ ਮਰੀ ਜਾਂਦੇ ਆ ਰੋਕਿਆ ਰੁਕਦੇ ਨਹੀਂ।
ਆਜਤ ਲਾਜਤ ਜੀ ਅਵ ਲੋਕੇ,
ਰਾਜੇ ਜਸਵੰਤ ਸਿੰਘ ਦੀ ਫੌਜ ਨੇ ਫਿਰ ਭਾਜੜ ਪਾ ਦਿੱਤੀ, ਰਣ ਭੂਮੀ ਚ ਭੱਜ ਪਏ।
ਜਸਵੰਤ ਕਰ ਯਤਨ ਕਾ ਹਾਰ,
ਰਾਜਾ ਜਸਵੰਤ ਸਿੰਘ ਬਥੇਰਾ ਰੋਕਦਾ ਪਰ ਕੋਈ ਨੀ ਰੁਕਦਾ, ਆਖਰਕਾਰ ਲੜਦਿਆਂ ਜਿੱਤੀ ਹੋਈ ਬਾਜੀ ਫਿਰ ਹਾਰ ਗਿਆ ਜਸਵੰਤ ਸਿੰਘ।
ਭਾਜੇ ਸੋਨਾ ਹਟੇ ਤਿਸ ਬਾਰ,
ਕਿਉਂਕਿ ਜਿਹੜੇ ਇੱਕ ਵਾਰੀ ਭੱਜ ਗਏ ਉਹ ਫਿਰ ਮੁੜੇ ਨਹੀਂ ਜੰਗ ਦੇ ਮੈਦਾਨ ਵੱਲ।
ਦੇਖ ਬਾਇਨੀ ਕੇ ਰਹਵਾਲ,
ਇਹ ਸਾਰੀ ਫੌਜ ਦਾ ਹਾਲ ਵੇਖ ਕੇ
ਨਿਜ ਜੀਵਨ ਮੈਂ ਤ੍ਰਾਸ ਵਿਸਾਲ,
ਜਸਵੰਤ ਸਿੰਘ ਨੇ ਵੇਖਿਆ ਵੀ ਮੈਂ ਜੇ ਇੱਥੇ ਕਾਬੂ ਆ ਗਿਆ ਨਾ ਮੈਨੂੰ ਫੜ ਕੇ ਮਾਰ ਦੇਣਾ, ਉਹਨੇ ਵੇਖਿਆ ਵੀ ਹੁਣ ਮੇਰਾ ਵੀ ਭੱਜ ਕੇ ਹੀ ਬਚਾ ਹੋਣਾ।
ਧੀਰਜ ਤਿਆਗ ਪਲਾਇਨ ਹੋਵਾ,
ਉਹਨੇ ਵੀ ਧੀਰਜ ਛੱਡਿਆ ਤੇ ਰਣ ਭੂਮੀ ਨੂੰ ਛੱਡ ਕੇ ਭੱਜ ਗਿਆ।
ਜਸਵੰਤ ਰਣ ਮੈਂ ਨਹੀਂ ਖਲੋਵਾ,
ਉਹ ਜੰਗ ਦੇ ਮੈਦਾਨ ਚ ਨਹੀਂ ਖਲੋਤਾ ਜਦੋਂ ਫੌਜ ਹੀ ਨਹੀਂ ਰਹੀ ਤੇ ਹੁਣ ਉਹ ਕੱਲਾ ਕੀ ਕਰਦਾ।
ਕੀਓ ਮੁਰਾਦ ਬਖਸ਼ ਤਬ ਹੇਲਾ,
ਇਹਦਾ ਮੁਰਾਦ ਬਖਸ਼ ਨੇ ਹਮਲਾ ਕੀਤਾ ਜ਼ੋਰ ਦਾ,
ਮਾਰੋ ਤਰੋ ਰੋਰ ਬੋ ਮੇਲਾ,
ਉਹਨੇ ਫਿਰ ਇਹੋ ਜਿਹੀ ਕਟਾ ਵੱਢ ਕੀਤੀ ਵੀ ਜਸਵੰਤ ਸਿੰਘ ਦੀ ਫੌਜ ਕੋਲ ਜੋ ਕੁਝ ਵੀ ਸੀ ਸਾਰਾ ਕੁਝ ਲੁੱਟ ਲਿਆ।
ਸਿਵਰ ਵਿਖੇ ਪੀ ਥਿਰਨੇ ਰਹਿਓ,
ਜਸਵੰਤ ਸਿੰਘ ਮੁੜ ਕੇ ਆਪਣੇ ਡੇਰੇ ਵਿੱਚ ਵੀ ਨਹੀਂ ਟਿਕਿਆ ਰਿਹਾ, ਉਹ ਵੀ ਛੱਡ ਕੇ ਦੌੜਿਆ।
ਪਾਛੇ ਆਵਤ ਹੀਲਾ ਲਇਓ,
ਉਹ ਪਿੱਛੇ ਆਉਂਦਾ ਆਉਂਦਾ ਡੇਰਾ ਵੀ ਲੁੱਟ ਕੇ ਹਮਲਾ ਕਰ ਦਿੱਤਾ ਉਹਨਾਂ ਨੇ।
ਕਟਤ ਜਾਤ ਜੇ ਰੈਤ ਪਿਛਾਰੀ,
ਜਿਹੜੀ ਫੌਜ ਪਿੱਛੇ ਰਹਿ ਜਾਂਦੀ ਉਹਨਾਂ ਨੂੰ ਮਾਰ ਦਿੰਦਾ।
ਪਾਏ ਨਾ ਜਮੇ ਯਤਨ ਕੀਏ ਭਾਰੀ,
ਬਥੇਰੇ ਯਤਨ ਕੀਤੇ ਪਰ ਮੁੜ ਕੇ ਜਸਵੰਤ ਸਿੰਘ ਤੇ ਉਹਦੀ ਫੌਜ ਦੇ ਪੈਰ ਨਹੀਂ ਜੰਮੇ ਰਣ ਭੂਮੀ ਵਿੱਚ।
ਰਾਜਪੂਤਨ ਜਬ ਡੇਰਾ ਛੂਟੇ,
ਇਹ ਤਾਂ ਜਦੋਂ ਉਹਨਾਂ ਸਾਰੇ ਰਾਜਪੂਤਾਨੇ ਦੇ ਰਾਜਪੂਤਾਂ ਦਾ ਡੇਰਾ ਛੁੱਟ ਗਿਆ।
ਆਨ ਮੁਰਾਦ ਬਖਸ਼ ਸਭ ਲੂਟੇ,
ਮੁਰਾਦ ਬਖਸ਼ ਨੇ ਆ ਕੇ ਇਹਨਾਂ ਦੇ ਡੇਰੇ ਤੇ ਆਪਣਾ ਨਿਸ਼ਾਨ ਝੁਲਾ ਕੇ ਉਹਦੇ ਜਿੱਤ ਪ੍ਰਾਪਤ ਕਰ ਲਈ।
ਰਹਿਓ ਠਹਿਰ ਨੇ ਗਿਓ ਅਗਾਰੀ,
ਹੋਰ ਉੱਥੇ ਹੀ ਨੀ ਠਹਿਰਿਆ ਅੱਗੇ ਚਲਾ ਗਿਆ।
ਉਤਰ ਪਰਿਓ ਤੈ ਹਰਖੇ ਉਪਾਰੀ,
ਔਰ ਅੱਗੇ ਜਾ ਕੇ ਉਤਰਿਆ ਬੜਾ ਖੁਸ਼ ਹੋਇਆ।
ਫਤਿਹ ਹੋਣ ਕੋ ਦਿਓ ਨਗਾਰਾ,
ਔਰ ਰਾਜੇ ਮੁਰਾਦ ਬਖਸ਼ ਨੇ ਫਤਿਹ ਦਾ ਉੱਥੇ ਨਗਾਰਾ ਵਜਾ ਦਿੱਤਾ ਹੈ।
ਸ਼ਲਖੀ ਕਰਵਾਇਬ ਬੋ ਬਾਰਾ,
ਜਿੱਤ ਦੀ ਖੁਸ਼ੀ ਖੁਸ਼ੀ ਵਿੱਚ ਹਵਾਈ ਫੈਰ ਖਰਾਏ।
ਸੁਪਟਨ ਕੋ ਦੀ ਨਸ ਬਖਸ਼ੀ,
ਆਪਣੇ ਸੂਰਮਿਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਮੁਰਾਦ ਬਖਸ਼ ਨੇ।
ਪੇਸ਼ ਖੁਦਾਏ ਨਿਵਾਏ ਸੀਸ,
ਔਰ ਖੁਦਾ ਦੀ ਖੁਸ਼ੀ ਖੁਦਾ ਦੀ ਖੁਸ਼ ਆਮਦ ਕਰਦਿਆਂ ਖੁਸ਼ੀ ਵਿੱਚ ਸੀਸ ਝੁਕਾਇਆ।
ਇਹ ਸਭ ਸੁਣ ਕੇ ਨੌਰੰਗ ਧਾਇਬ,
ਕਹਿੰਦੇ ਉਧਰੋਂ ਨੌਰੰਗੇ ਨੇ ਵੀ ਹਮਲਾ ਕਰ ਦਿੱਤਾ।
ਇਤਿਆਵਨ ਕੋ ਕੂਚ ਕਰਾਏ ਤੇ
ਉਹਨੇ ਵੀ ਇੱਧਰ ਨੂੰ ਕੂਚ ਕਰ ਦਿੱਤਾ। ਦਾਰਾ ਸ਼ਕੋ ਵੀ ਇੱਧਰ ਨੂੰ ਵੱਧ ਕੇ ਆ ਰਿਹਾ।
ਚਮੋ ਜ਼ੋਰ ਬੋ ਤੋਪਨ ਤਿਆਰੀ
ਤੇ ਨਰੰਗੇ ਕੋਲ ਵੀ ਬਹੁਤ ਵੱਡੀ ਫੌਜ ਹੈ ਤੇ ਸਾਨੂੰ ਜਾਪਦਾ ਨੇ ਮੁਰਾਦ ਬਖਸ਼ ਨੂੰ ਵੀ ਆਪਣੇ ਨਾਲ ਰਲਾ ਲੈਣਾ।
ਸਰਬ ਸਮਾਜ ਕੀਨ ਜਿਨ ਪਾਰੀ
ਉਹਨਾਂ ਨੇ ਬੜਾ ਵੱਡਾ ਰਾਗ ਸਮਾਜ ਇਕੱਠਾ ਕਰ ਲਿਆ।
ਲਿਹਾ ਦੇਹ ਸ਼ਿਗਰ ਹੀ ਆਵਤ
ਪਾਸੋਂ ਤਾਂ ਤੁਰਦੇ ਹੀ ਆਉਂਦੇ ਆ, ਵੱਧਦੇ ਹੀ ਆਉਂਦੇ ਆ। ਹੁਣ ਉਹਨਾਂ ਨੇ ਦਿੱਲੀ ਵੱਲ ਹੀ ਮੁੱਖ ਕੀਤਾ ਹੋਇਆ।
ਕਰ ਬਖਸ਼ੀਸ਼ਨ ਸੁਭੱਟ ਵਧਾਵ
ਆਪਣੇ ਸਿਪਾਹੀਆਂ ਨੂੰ, ਆਪਣੇ ਸੈਨਾਪਤੀਆਂ ਨੂੰ ਸਿਰੇ ਪਾਓ ਦੇ ਕੇ ਉਹਨਾਂ ਦਾ ਹੌਸਲਾ ਵਧਾਉਂਦੇ ਆ ਰਹੇ ਨੇ।
ਕੀਤਕ ਦਿਨ ਮੈਂ ਪਹੁੰਚੇ ਹੋ ਜਾਣਾ,
ਬਸ ਕੁਝ ਦਿਨਾਂ ਵਿੱਚ ਹੀ ਉਹਨਾਂ ਨੇ ਇੱਥੇ ਪਹੁੰਚ ਜਾਣਾ।
ਰਾਵਰ ਕਰੋ ਜੀ ਜਿਮ ਠਾਨੋ,
ਇਹ ਦਾਰਾ ਸ਼ਕੋ ਜੋ ਤੇਰੇ ਮਨ ਚ ਆਵੇ ਹੁਣ ਤੂੰ ਓਦਾਂ ਕਰ।
ਸੁਨ ਦਾਰਾ ਸ਼ੋ ਕੋ ਸਚਿੰਤਾ,
ਇਹ ਸੁਣ ਕੇ ਦਾਰਾ ਸ਼ਕੋ ਬੜਾ ਫਿਕਰਮੰਦ ਹੋਇਆ।
ਪਦਰ ਸਮੀਪ ਬਖਾਨ ਬਿਰਤੰਤਾ,
ਆਪਣੇ ਪਿਓ ਸ਼ਾਹਜਹਾਨ ਨੂੰ ਜਾ ਕੇ ਕਹਿਣ ਲੱਗਾ।
ਨੌਰੰਗ ਦਿਸ਼ ਤੇ ਤ੍ਰਾਸ ਮਾਨ,
ਕਹਿਣ ਲੱਗਾ ਪਿਤਾ ਜੀ ਨਰੰਗੇ ਵੱਲੋਂ ਬਹੁਤ ਜ਼ਿਆਦਾ ਡਰ ਹੈ ਭੈ ਹੈ।
ਸੁਤ ਪਿਤ ਚਿਤ ਮੈਂ ਨਿਤ ਅਤ ਠਾਨੇ,
ਤੇ ਬਾਦਸ਼ਾਹ ਪਹਿਲਾਂ ਹੀ ਨਰੰਗੇ ਤੋਂ ਚਿੰਤਤ ਸੀ, ਜ਼ਿਆਦਾ ਫਿਕਰ ਇਹਨਾਂ ਨੂੰ ਨਰੰਗੇ ਦਾ ਹੀ ਸੀ।
ਸੋ ਅਬਹਾਦਰ ਬਿਦ ਤੈ ਹੋਵਾ,
ਉਹ ਗੱਲ ਹੁਣ ਪ੍ਰਗਟ ਹੋ ਗਈ ਆ, ਹੁਣ ਉਹਨੇ ਪੂਰਨ ਤੌਰ ਤੇ ਬਗਾਵਤ ਕਰ ਦਿੱਤੀ ਹੈ।
ਤੈ ਮੇਟੇ ਕਿਮ ਯਤਨ ਨ ਜੋਵਾ,
ਉਹਨੂੰ ਮੇਟਣ ਦਾ ਕੀ ਯਤਨ ਕਰੀਏ।
ਡੇਰਾ ਹਟੇ ਆਗਰੇ ਹੋ,
ਹੁਣ ਆਪਾਂ ਦਿੱਲੀ ਨਾ ਰਹੀਏ ਵਾਪਸ ਆਗਰੇ ਚੱਲੀਏ।
ਹਿਮ ਠਹਿਰਾਇਵ ਦਾਰਾ ਸ਼ਕੋ,
ਇਹ ਤਾਂ ਇਹ ਨਿਰਣਾ ਕਰਕੇ ਸ਼ਾਹਜਹਾਨ ਨਾਲ ਦਾਰਾ ਸ਼ਕੋ ਨੇ,
ਸ਼ਾਹਜਹਾਂ ਕੇ ਮਨ ਨੇ ਪਾਈ,
ਸ਼ਾਹਜਹਾਨ ਨੇ ਉਹਨੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ।
ਤਉ ਪੁੱਤਰ ਹਿਤ ਕਹਿ ਨਾ ਸਕਾਈ,
ਮੈਂ ਹੁਣ ਉਹ ਜਾਣਾ ਨਹੀਂ ਸੀ ਚਾਹੁੰਦਾ, ਉਹ ਦਿੱਲੀ ਰਹਿਣਾ ਚਾਹੁੰਦਾ ਸੀ ਸ਼ਾਹਜਹਾਨ, ਪਰ ਪੁੱਤਰ ਦਾ ਬੁੱਲ ਜਿਹੜਾ ਸੀ ਉਹ ਇਹਨੇ ਮੋੜਿਆ ਨਹੀਂ।
ਹਟੇ ਅਕਬਰਾਬਾਦ ਨਗਰ ਕੋ,
ਇਹ ਮੁੜ ਕੇ ਫਿਰ ਆਗਰੇ ਵੱਲ ਆ ਗਏ।
ਤੋਪਾ ਦਿਕਲੇ ਚਮੂ ਸਗਰ,
ਵੱਡੀਆਂ ਤੋਪਾਂ ਵੱਡੇ ਰਹਿਕਲੇ ਤੇ ਵੱਡੀ ਫੌਜ ਲੈ ਕੇ ਆਏ ਵੀ ਆਗਰੇ ਚ ਅਸੀਂ ਮੁਕਾਬਲਾ ਕਰਾਂਗੇ।
ਤਿੰਨ ਦਿਵਸ ਮੈਂ ਪੁੰਨ ਚੱਲ ਆਏ,
ਮੁੜ ਕੇ ਫਿਰ ਤਿੰਨ ਦਿਨਾਂ ਚ ਵਾਪਸ ਆਏ
ਕੇ ਆਗਰੇ ਸਿਵਰ ਲਗਾਏ,
ਔਰ ਆਗਰੇ ਆ ਕੇ ਇਹਨਾਂ ਨੇ ਡੇਰਾ ਕਰ ਲਿਆ।
ਮੌਜੂਦਾਤ ਲੀਨ ਸਭ ਹਿਨਕੀ,
ਔਰ ਸਭ ਦੀ ਹਾਜ਼ਰੀ ਲਈ।
ਕਰ ਬਖਸ਼ੀਸ਼ ਜਰਾਓ ਸੁਤਨ,
ਔਰ ਆਪਣੇ ਜਰਨੈਲਾਂ ਨੂੰ ਬਖਸ਼ਿਸ਼ਾਂ ਕਰਨ ਲੱਗੇ।
ਜਿਸ ਪੈ ਜੋ ਨੈ ਸੋ ਤੈ ਦੀਨ,
ਜਿਹਦੇ ਕੋਲ ਜੋ ਨਹੀਂ ਸੀ ਉਹਨੂੰ ਦਿੱਤਾ।
ਆਰਾ ਸਤ ਲਸ਼ਕਰ ਸਭ ਕੀ,
ਸਾਰੇ ਲਸ਼ਕਰ ਨੂੰ ਤਿਆਰ ਬਰ ਤਿਆਰ ਕੀਤਾ।
ਮਿਲੇ ਆਨ ਜੇ ਤਕੇ ਉਮਰਾ,
ਆਗਰੇ ਦੇ ਇਸ ਇਲਾਕੇ ਵਿੱਚ ਅੱਗੇ ਵੱਧ ਕੇ ਲੜਾਂਗੇ।
ਨਿਜ ਨਿਜ ਲੈ ਕਰ ਸੰਗ ਪ੍ਰਭਾ,
ਔਰ ਆਪੋ ਆਪਣੇ ਅਫਸਰ ਲੈ ਕੇ ਸਾਰੇ ਉਮਰਾਵ ਹਾਜ਼ਰ ਹੋ ਗਏ, ਵਜ਼ੀਰ ਹਾਜ਼ਰ ਹੋ ਗਏ। ਦਾਰਾ ਸ਼ਕੋ ਦਾ ਤੇ ਔਰੰਗਜ਼ੇਬ ਦਾ ਜੰਗ ਹੋ ਰਿਹਾ, ਤੇ ਔਰੰਗਾ ਕਿਵੇਂ ਇਹਨਾਂ ਨੂੰ ਮਾਰ ਕੇ ਤਖ਼ਤ ਤੇ ਬਹਿ ਕੇ ਹਿੰਦੁਸਤਾਨ ਤੇ ਜ਼ੁਲਮ ਕਰਦਾ, ਉਹ ਕਥਾ ਉਹ ਪ੍ਰਸੰਗ ਆਪ ਦੀ ਅਗਲੀ ਕਥਾ ਵਿੱਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ।